सुकहौ टल गुर सेविय अहनिस सहज सुभाए। दर्शन परसे आए गुरु के जन्म मरण दुख जाए। होवे सिफत खसाम दी नूर यार सौह कुर सौह चटिया। तुद डिठे सच्चे पात सार मल जन्म जन्म दी कटिया। सज्जन सच्चा पात साहो सिर साहांद साहो। जिस पास बैठिया सोहिया सब नावे साहो। बाणी गुरु गुरु है बाणी विच बाणी अमृत सारे। गुरबाणी कह सेवक जन मान प्रतख गुरु ने सतारे।
सतनाम श्री वाहिगुरु साहिब जी। हे प्राणनाथ गोविंद कृपा निदान जगत गुरु। हे संसार ताप हरण करुणा मैं सब दुख हरो। हे प्राण नाथ गोविंद कृपा निदान जगद गुरु। हे संसार ताप हरण करुणा मैं सब दुख हरो।
वाहिगुरु जी का खालसा वाहिगुरु जी की फतेह। सतगुरु दी साजी नवाजी होई। गुरु रूप गुरु खालसा साध संगत जीओ। सतगुरां दी अपार कृपा बख्शिश दा सदका हफ्तावारी दुपहर दे सजे हुए सुंदर दीवान दे अंदर सतगुरु दी गुरबाणी दा कीर्तन उपरंत गुरमुख प्यारियां दी रसना द्वारा शब्द दी विचार फिर गुरु की बाणी दा कीर्तन सुन करके निहाल होण दा यतन कीता है। सतगुरु दी ए महान कृपा बख्शिश दा सदका है जो सतगुरां ने सानू ए संगत करन दा गुरु के दरबार च बैठण दा ए सुभाग समा सतगुरां ने बख्शिया अते गुरु के चरण परसण दा सतगुरु ने ए उद्दम उपराला बख्शिया है। ਭਾਗਾਂ ਵਾਲੀਆਂ ਸੰਗਤਾਂ ਭੈਣਾਂ ਵੀਰ ਬਜ਼ੁਰਗ ਮਾਤਾਵਾਂ ਜਿਹੜੇ ਗੁਰੂ ਕੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਕੀਰਤਨ ਦਾ ਕਥਾ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰਦੇ ਹੋ ਆਪਣੇ ਜੀਵਨ ਦੇ ਸਮੇਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰਦੇ ਹਾਂ। ਜਿਵੇਂ ਖਾਲਸਾ ਜੀ ਕੜਾਇਆ ਹੁੰਦਾ ਹੈ ਉਹਨੂੰ ਦੋ ਕੁੰਡੇ ਲੱਗੇ ਹੋਏ ਹੁੰਦੇ ਨੇ ਅਤੇ ਦੋਹਾਂ ਕੁੰਡਿਆਂ ਨਾਲ ਉਹ ਕੜਾਇਆ ਚੁੱਕਿਆ ਜਾਂਦਾ ਹੈ। ਕਿੱਡਾ ਵੱਡਾ ਉਹ ਕੜਾਇਆ ਹੁੰਦਾ ਅਤੇ ਦੋ ਬੰਨੀ ਉਹਦੇ ਕੁੰਡੇ ਲੱਗੇ ਹੋਇਆਂ ਨਾਲ ਹੀ ਉਹ ਚੁੱਕ ਲਈਦਾ ਹੈ। ਇਸੇ ਤਰ੍ਹਾਂ ਇਹ ਦੋ ਕੁੰਡੇ ਸਾਡੀ ਜ਼ਿੰਦਗੀ ਦੇ ਕੜਾਈ ਨੂੰ ਮੇਰੇ ਸਤਿਗੁਰਾਂ ਨੇ ਲਾਏ ਨੇ। ਇੱਕ ਅੰਮ੍ਰਿਤ ਵੇਲੇ ਦਾ ਕੁੰਡਾ ਲਾਇਆ ਅਤੇ ਇੱਕ ਸ਼ਾਮ ਦੇ ਵੇਲੇ ਦਾ ਕੁੰਡਾ ਲਾਇਆ ਹੋਇਆ ਹੈ। ਸਿੱਖ ਨੇ ਅੰਮ੍ਰਿਤ ਵੇਲੇ ਵੀ ਗੁਰੂ ਕੀ ਯਾਦ ਵੀ ਜੁੜਨਾ ਹੈ ਅਤੇ ਸ਼ਾਮ ਨੂੰ ਖਾਲਸਾ ਜੀ ਫਿਰ ਗੁਰੂ ਕੇ ਚਰਨਾਂ ਵਿਖੇ ਗੁਰੂ ਕੇ ਸਿੱਖ ਨੇ ਸੋ ਗੁਰੂ ਕੀ ਸੰਗਤ ਕਰਨੀ ਹੈ ਅਤੇ ਗੁਰੂ ਕੇ ਦਰਸ਼ਨ ਦੀਦਾਰ ਕਰਨੇ ਹਨ। ਦੋਵੇਂ ਵੇਲੇ ਸਿੱਖ ਨੇ ਗੁਰੂ ਕੇ ਚਰਨਾਂ ਵਿਖੇ ਹਾਜ਼ਰੀ ਭਰਨੀ ਹੈ। ਇਹ ਜ਼ਿੰਦਗੀ ਦੇ ਦੋ ਕੁੰਡੇ ਲਾਏ ਹੋਏ ਨੇ ਸਿੱਖਾ। ਜੇ ਅੰਮ੍ਰਿਤ ਵੇਲੇ ਵੀ ਗੁਰੂ ਕੀ ਸੰਗਤ ਕਰੇਗਾ ਦਰਸ਼ਨ ਕਰੇਗਾ ਰਾਤ ਦੇ ਸਮੇਂ 'ਚ ਜਿਹੜੇ ਅਚਨਚੇਤ ਜਾਂ ਕੋਈ ਕੰਮ ਹੋਏ ਨੇ ਉਹਨਾਂ ਝੂਠ ਫਰੇਬ ਕੋਈ ਗਲਤ ਵਿਹਾਰ ਹੋਇਆ ਹੈ। ਜਦੋਂ ਗੁਰੂ ਕੇ ਅੰਮ੍ਰਿਤ ਵੇਲੇ ਦਰਸ਼ਨ ਕਰਦੇ ਹੈ ਤਾਂ ਸਤਿਗੁਰੂ ਕਿਰਪਾ ਕਰਕੇ ਖਿਮਾ ਬਖਸ਼ ਦਿੰਦੇ ਹਨ। ਸਾਰਾ ਦਿਨ ਵਿਹਾਰ ਕਰਦਿਆਂ ਕਈ ਵਾਰ ਨਾ ਜਾਣਦਿਆਂ ਹੋਇਆਂ ਵੀ ਝੂਠ ਬੋਲਿਆ ਜਾਂਦਾ ਹੈ, ਬੋਲ ਕਬੋਲ ਵੀ ਹੋ ਜਾਂਦਾ ਸੰਸਾਰ 'ਚ ਰਹਿੰਦਿਆਂ ਹੋਇਆਂ। ਜਦੋਂ ਅਸੀਂ ਸ਼ਾਮ ਦੇ ਵੇਲੇ ਗੁਰੂ ਕੇ ਦਰਸ਼ਨ ਦੀ ਦਾਰ ਕਰਦੇ ਹਾਂ ਤਾਂ ਸਤਿਗੁਰੂ ਕਿਰਪਾ ਕਰਕੇ ਉਹ ਸਾਰੀਆਂ ਭੁੱਲਾਂ ਖਿਮਾ ਬਖਸ਼ ਦਿੰਦੇ ਹਨ। ਇਸ ਕਰਕੇ ਗੁਰੂ ਕੇ ਸਿੱਖ ਨੇ ਦੋਵੇਂ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰਨੇ ਹਨ। ਭਾਗਾਂ ਵਾਲੀਆਂ ਗੁਰਸਿੱਖ ਸੰਗਤਾਂ ਜਿਹੜੇ ਗੁਰੂ ਕੇ ਦਰਸ਼ਨ ਦੀਦਾਰ ਕਰਦੇ ਹੋ ਔਰ ਆਪਣੇ ਜੀਵਨ ਨੂੰ ਸੁਹਾਵਨਾ ਬਣਾਉਣ ਦਾ ਯਤਨ ਕਰਦੇ ਹਨ, ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਦੋ ਕਾਂਸ਼ੀ ਦੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰੂ ਅਰਜਨ ਸਾਹਿਬ ਜੀ ਦੇ ਪਾਸ ਚੱਲ ਕੇ ਆਏ ਸਨ, ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਨਿਹਾਲ ਕੀਤਾ ਅਤੇ ਕਰ ਰਹੇ ਹਨ। ਸੋ ਕੱਲ੍ਹ ਦੇ ਦੀਵਾਨ 'ਚ ਬੇਨਤੀ ਕੀਤੀ ਸੀ ਵੀ ਕਾਮ ਦਾ ਫੁਰਨਾ ਕਿੱਡਾ ਵੱਡਾ ਭਾਰੀ ਪਰਬ ਲੈ, ਪੰਜ ਵਿਕਾਰ ਜਿਹੜੇ ਹਨ ਉਹਨਾਂ ਵਿੱਚੋਂ ਖਾਲਸਾ ਜਿਹੜਾ ਆਗੂ ਮੰਨਿਆ ਹੋਇਆ ਉਹ ਮੋਹ ਨੂੰ ਮੰਨਿਆ ਹੋਇਆ ਹੈ। ਪਹਿਲੋਂ ਮੋਹ ਪੈਦਾ ਹੁੰਦਾ ਹੈ ਅਤੇ ਜਦੋਂ ਮੋਹ ਹਿਰਦੇ ਵਿੱਚ ਆਉਂਦਾ ਹੈ ਤਾਂ ਫਿਰ ਖਾਲਸਾ ਜੀ ਕਾਮ ਦਾ ਫੁਰਨਾ ਜਾਗਦਾ ਹੈ। ਪਹਿਲੋਂ ਮੋਹ ਆਉਂਦਾ ਹੈ ਅਤੇ ਫਿਰ ਕ੍ਰੋਧ ਪੈਦਾ ਹੁੰਦਾ ਹੈ, ਪਹਿਲੋਂ ਮੋਹ ਪੈਦਾ ਹੁੰਦਾ ਹੈ ਅਤੇ ਫਿਰ ਲੋਭ ਮਨ ਵਿੱਚ ਆਉਂਦਾ ਹੈ, ਪਹਿਲੋਂ ਮੋਹ ਪੈਦਾ ਹੁੰਦਾ ਅਤੇ ਫਿਰ ਬੰਦਾ ਹੰਕਾਰੀ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਮੋਹ ਪ੍ਰਤੀ ਹਜ਼ੂਰ ਨੇ ਪਹਿਲੋਂ ਉਪਦੇਸ਼ ਦੇਣਾ ਕੀਤਾ ਪੰਜਾਂ ਵਿਕਾਰਾਂ 'ਚੋਂ, ਹੇ ਅਜੇ ਤਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਨੁੱਖਿਅੰ ਪਸ ਪੰਖੀ ਵਿਮੋਹਨ ਹੈ। ਤੂੰ ਬਹੁਤਾ ਹੀ ਅਜੇ ਤਸੂਰਮੈਂ ਸੰਗਰਾਮ ਮੈਦਾਨੀ ਜੰਗ 'ਚ ਲੜਾਈ ਜਿੱਥੇ ਹੁੰਦੀ ਹੈ, ਹੇ ਮੋਹ ਤੂੰ ਵੱਡਾ ਭਾਰੀ ਬਹਾਦਰ ਹੈ ਅਤੇ ਵੱਡੇ ਵੱਡੇ ਬਲੀ ਅਖਵਾਉਣ ਵਾਲਿਆਂ ਨੂੰ ਵੀ ਤੂੰ ਮਲ ਸਿੱਟਦਾ ਹੈ। ਜਿਹੜੇ ਖਾਲਸਾ ਜੀ ਸ਼ੇਵਾਂ ਦੇ ਗਣ ਨੇ ਨੰਦੀ ਅਤੇ ਭਰਿੰਗੀ ਆਦਿਕ, ਉਹਨਾਂ ਗਣਾਂ ਨੂੰ ਉਹਦੇ ਲਿਹਾਜ਼ ਵੀ ਨਹੀਂ ਤੂੰ ਕਰਦਾ ਹੈ। ਜਿਹੜੇ ਦੇਵਤਿਆਂ ਦੇ ਰਾਗੀ ਨੇ ਹਾਹਾਹੂ ਹੁਕਾਉਣ ਵਾਲੇ ਗੰਧਰਵ, ਉਹਨਾਂ ਤੱਕ ਵੀ ਤੇਰੀ ਪਹੁੰਚ ਹੈ। ਗਣ ਗੰਧਰਵ ਦੇਵ ਮਨੁੱਖਿਅੰ, ਜਿਹੜੇ ਦੇਵਤੇ ਨੇ ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਮਾਤ ਲੋਕ ਦੇ ਮਨੁੱਖਾਂ ਦਾ ਵੀ ਲਿਹਾਜ਼ ਨਹੀਂ ਕਰਦਾ। ਪਸ ਪੰਖੀ ਵਿਮੋਹਨ ਹੈ, ਪਸ਼ੂ ਹੋਵੇ ਪੰਛੀ ਹੋਵੇ ਬੇਵਿਸ਼ੇਸ਼ ਤੌਰ 'ਤੇ ਮੋਹ ਤੋਂ ਰਹਿਤ ਨਹੀਂ ਕੋਈ ਹੋ ਸਕਦਾ। ਹੇ ਮੋਹ ਤੂੰ ਏਡਾ ਜ਼ੋਰਾਵਰ ਹੈ, ਏਡਾ ਪ੍ਰਬਲ ਹੈ। ਫਿਰ ਹਜ਼ੂਰ ਨੇ ਕਾਮ ਬਾਰੇ ਦੱਸਿਆ ਸੀ, ਹੇ ਕਾਮੰ ਨਰਕ ਵਿਸਰਾਮੰਗ ਬਹੁ ਜੋਨੀ ਪ੍ਰਭਾਵਨ ਹੈ, ਚਿਤ ਹਰਣੰ ਤ੍ਰੈ ਲੋਕ ਗਮਿਅੰ ਜਪ ਤਪ ਸੀਲ ਬੇਦਾਰਨ ਹੈ। ਹੇ ਕਾਮ ਤੂੰ ਬਹੁਤਾ ਮਾੜਾ ਜਦੋਂ ਆ ਜਾਂਦਾ, ਤੇਰੇ ਆਉਣ ਨਾਲ ਬੰਦਾ ਜਾਤ ਕਜਾਤ ਵੀ ਨਹੀਂ ਕਰੇ ਵੇਖਦਾ, ਧਰਮ ਦੀ ਮਰਿਆਦਾ ਵੀ ਨਹੀਂ ਕਰੇ ਵੇਖਦਾ। ਹੇ ਕਾਮ ਤੂੰ ਏਡਾ ਬੁਰੇ ਸੁਭਾਅ ਵਾਲਾ ਹੈ, ਤੇਰੀ ਸੰਗਤ ਕਰਨ ਵਾਲੇ ਨੂੰ ਨਰਕਾਂ 'ਚ ਹੀ ਵਿਸਰਾਮ ਮਿਲਦਾ, ਹੋਰ ਕਿਤੇ ਨਹੀਂ। ਉੱਚਾ ਹੋਵੇ ਕੋ ਨੀਵਾਂ ਹੋਵੇ, ਸਾਰਿਆਂ ਵਿੱਚ ਤੂੰ ਸਮਾਇਆ ਹੋਇਆ, ਇਹ ਤੇਰੀ ਹਾਲਤ ਹੈ। ਫਿਰ ਕ੍ਰੋਧ ਬਾਰੇ ਹਜ਼ੂਰ ਨੇ ਕਿਹਾ ਸੀ, ਹੇ ਕ੍ਰੋਧੰ ਕਦੰਚ ਕਰਣਾ ਨਾ ਉਹ ਪਰਜਤੇ, ਵਿਖਿਅੰਤ ਜੀਵੋਂ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਹੇ ਕ੍ਰੋਧ ਤੂੰ ਕਦੇ ਕਰਨਾ ਕਿਰਪਾ ਤਾਂ ਹਿਰਦੇ 'ਚ ਪੈਦਾ ਹੀ ਨਹੀਂ ਹੋਣ ਦਿੰਦਾ। ਵਿਸ਼ਈ ਪੁਰਸ਼ਾਂ ਨੂੰ ਐਂ ਨਚਾਉਂਦਾ ਜਿਵੇਂ ਬਾਂਦਰ ਨੱਚਦਾ ਹੁੰਦਾ, ਇਉਂ ਤੇਰੇ ਗ੍ਰਸੇ ਹੋਏ ਜੀਵ ਨੱਚਦੇ ਟੱਪਦੇ ਫਿਰਦੇ ਹਨ। ਲੋਭ ਦੇ ਬਾਰੇ ਹਜ਼ੂਰ ਨੇ ਕਿਹਾ, ਬਚਨ ਫਰਮਾਏ ਸੀ, ਹੇ ਲੋਭਾ ਲੰਪਟ ਸੰਗ ਸਿਰ ਬੋਰ ਹੈ, ਅਨਕ ਲਹਿਰੀ ਕਲੋਲ ਤੇ ਧਾਵੰਤ ਜੀਆਂ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ, ਅਕਰਣ ਕ੍ਰੋਧ ਅਖਾਦ ਖਾਦਿੰਗ ਸਾਜਿੰਗ ਸਾਜ ਸਮਜਿਆ। ਹੇ ਲੋਭ ਤੂੰ ਇੰਨਾ ਸਾਰਨ ਲੰਪਟ ਚੰਬੜਿਆ ਹੋਇਆ, ਸਿਰਮੌਰ ਬਣਿਆ ਹੋਇਆ, ਜਦੋਂ ਆ ਜਾਂਦਾ ਤਾਂ ਅਨੇਕ ਪ੍ਰਕਾਰ ਦੀਆਂ ਲਹਿਰਾਂ ਤਰੰਗਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ, ਫੁਰਨੇ ਸੰਕਲਪਾਂ ਵਿਕਲਪਾਂ ਦੀਆਂ ਤਰੰਗਾਂ ਲਹਿਰਾਂ ਪੈਦਾ ਕਰਦਾ ਹੈ। ਸੋ ਐਸਾ ਹੇ ਮੋਹ ਤੂੰ ਮਾੜਾ ਹੈ, ਧਾਵੰਤ ਜੀਆਂ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ ਤੇ, तेरे वस होए लोभ दे ग्रसे जीव इस तरह धौंदे फिरदे ने, थावां थावां ते जांदे हन देसां परदेसां च ता ता के जाना पैंदा है। हे लोभ तू एडा प्रबल है, आउंदे जांदे जीव जम्मण मरण च थकते टुटते रहिंदे हन। हे लोभ नच मित्रंग नच इष्टंग नच बांधव नच मात पिता तव लज्जिया, ना तू मित्रां दी ना तू इष्ट देव दी ना तू रिश्तेदारां दी ना मां दी ना पिता दी, तेन को लज्जिया शर्म हया नहीं रहिंदी। हे लोभ तू एडा माड़ा है, फिर ना तो तू इष्ट देव का ख्याल करदा सत्कार करदा ना मित्रां दोस्तां दा, ऐसी तेरी हालत बनी होई है। ते फिर बहुते भारी हजूर कहिंदे तेरा सुभा ऐसा है कि ना खाण योग वस्तुआं भी मनुख खा लैंदा ते ना करन योग काम भी लोभी आदमी कर लैंदा है, ना सजाउण वाले ना पहरन वाले कपड़े भी पाउण तो गुरेज नहीं करदा। हे लोभ तू एडा माड़ा है। फिर हजूर सच्चे पातशाह जी ने खालसा जी क्रोध बारे कहा से, हे जन्म मरण मूलं अहंकार पापात्मा, हे अहंकार तू ऐसा पापी आत्मा है, जम्मण मरण का मूल कारण बनिया होया, अहंकारी होके बंदा जमदा मरदा रहिंदा है, परमेश्वर तो दूर होया रहिंदा। ये पंजां विकारां बारे हजूर सच्चे पातशाह जी ने कृपा करके बचन फरमाए। हरी लाल कृष्ण लाल ने बेनती की, सतगुरो कृपा करो कि इस मनुख की रखिया सहायता किवें होवे, परमेश्वर के चरणों की बेनती करनी चाहिए है, सानू बेनती करनी नहीं आउंदी, कलयुग जीव हाँ, आप कृपा करके सानू दसो कि परमेश्वर के चरणों किवें बेनती करिए, की बेनती करके मंगिया करिए परमेश्वर तो। हजूर सच्चे पातशाह ना पंडित लोगों उपदेश दे रहे हैं, नाले मंगण दी जुगत दस रहे हैं, परमेश्वर के चरणों किवें अरदास करी दी है, सतगुरु कृपा करके उन्होंने भी उपदेश दे रहे हैं, अपने ते भी कृपा करके फरमाते हैं। मन बिरतियां एकाग्रता सहित करदिया हो गज के कहो सतनाम श्री वाहिगुरु।
हे प्राण नाथ गोविंद,
परमेश्वर के चरणों च पाईए बेनती करिए, हे प्राण नाथ गोविंद है, हे मेरे प्राणा दे नाथ मालिक परमेश्वर वाहिगुरु, गोविंद है गो बाणी करके बिंद प्रकाश स्वरूप जो है, गो बाणी करके बिंद जानने योग है, जो वाहिगुरु परमेश्वर गो पृथ्वी का मालिक है, उस वाहिगुरु परमेश्वर जो साडे प्राणा का आसरा रूप है, उहदे चरणां च बेनती करिए, हे प्राण नाथ गोविंद है, हे प्राणा दे नाथ मेरे गोविंद मालिक वाहिगुरु परमेश्वर,
कृपा निदान जगत गुरु,
हे कृपा दे निदान खजाने ते जगत दे संसार दे सतगुरु जी, तुसी कृपा दे निदान खजाने हो, कृपा दे करण हारे हो, ते सारे जगत दे गुरु स्वरूप हो, चेतन स्वरूप हो, सब जीवां दे हिरदे चो अज्ञानता दा हनेरा दूर करके रूप प्रकाश कर देण वाले हो, हे जगत दे गुरु कृपा दे खजाने सतगुरु जी,
संसार ताप हरण है,
हे सच्चे पातशाह सारे संसार दे तापां नूं आदि दा व्याधि दा उपाधि आदिक दे जिहड़े तीन ताप ने, होर जिहड़े संताप मनुख नूं चंबड़े होए ने, उन्हां तिन्नां तापां लाउण वाले मेरे सतगुरु कृपे परमेश्वर निरंकार है। हे सतगुरु जी, हे संसार ताप हरण है, संसार दे जीवां दे तापां नूं हरण नाश करन वाले सतगुरु,
मैं सब दुख हरो,
हे परमेश्वर करणा मैं, करणा कृपा दे मैं तुसी स्वरूप हो, ते साडे भी कृपा करके दुख हरो जी नाश कर दिओ, जिथे संसार दे जीवां दे दुखां दी निवृत्ति करदे हो उथे करणा मैं, करणा कृपा दे मैं स्वरूप सतगुरु, हे हरि परमेश्वर जी साडे भी दुखां नूं हरो नाश कर दिओ,
शरण योग दयाल है,
हे वाहिगुरु परमेश्वर शरण पिया की रखिया करन योग दयालु सतगुरु जी, जेड़े जेड़े तुहाडी शरण विच आए ने उन्हां दी रखिया सहायता करन योग हो, पिछले युगां च भी रखी है, मौजूदा समय च भी रख रहे हो, आउण वाले समय च भी सदा वास्ते पैज प्रतिज्ञा रखण वाले हो, जेड़े शरण पैंदे ने तुहाडी उन्हां दी रखिया करन योग मेरे सतगुरु गरीब नवाज, हे दयालु कृपालु सतगुरु
नाथ ਮਾਇਆ ਕਰੋ।
हे दीना गरीबां दे नाथ मालिक सतगुरु साडे ते भी माया कृपा कर दिओ जी, साडे ते भी रहमत करो। तुसी गरीबां दे उपर माया कृपा करन वाले हो, जिन्हां नूं कोई ढोई कोई आसरा नहीं सी समाज विच दिंदा। जिस नीच को कोई ना जानै, नाम जपत ओ चौंकुंट मानै। जिस पापी को मिलै ना ढोई, सरण आवै ता निर्मल होए। उन्हां ते भी तुसी कृपा कर दिओ, दीनानाथ माया करो। हे दीनानाथ परमेश्वर गरीबां दे नाथ मालिक जी, साडे उपर भी कृपा रहमत साडे ते करो। गुरु के सिख ने इउं बेनती करनी है, ये हजूर सच्चे पातशाह ने वाहिगुरू के चरणों च अस्तोत्र करन वास्ते बेनती करन वास्ते अगे हजूर सच्चे पातशाह सारांश कृपा करके दसदे ने भी सिख ने मंगना की है। गुरु के चरणों च बेनती करके इको ही दात मंगदे आ, हे गरीबां ते कृपा करन वाले, हे प्राणा दे नाथ गोबिंद परमेश्वर, सब संसार के दुखां नूं हरन वाले सतगुरु साडे ते भी कृपा करो जी। वो किहड़ी कृपा गुरु का सिख मंगदा है, हजूर सच्चे पातशाह फरमाउंदे हन।
शरीर स्वस्थ खीण समय,
हे सच्चे पातशाह एक साडी अरदास है, ये तुहाडे कोलों मंगदे हैं। शरीर स्वस्थ खीण समय, जदों सा तक सच्चे पातशाह साडा शरीर स्वस्थ होवे, त्यार प्रत्यार भर जोबन अवस्था होवे, चढ़दी कला होवे, नवा नरवा शरीर होवे, कोई रोग ना होवे, कोई बीमारी ना होवे, चढ़दी जवानी होवे। चढ़दी जवानी विच भी बचपन तो लैके सच्चे पातशाह जवानी विच भी तेरे गुणा नूं गाउंदे रहिए। जदों शरीर नौ उमर नौ है ना, उदों भी तेरी भगती करदे रहिए सच्चे पातशाह। ते जदों शरीर बिरध हो जावे खीण समय, जदों शरीर का बल सारा छीनिया जावे समाप्त हो जावे, लत्तां लड़खड़ाउण लग पैण, हथ कंबन लग पैण, सारा शरीर जिहड़ा है वह खालसा जी बिरध अवस्था विच कंबन लग पैंदा है। सो अखां तो दिसनों हट जांदा, जोत कमजोर पै जांदी है, जवान बोलण तो आतर हो जांदी है, कन्न सुनण तो जवाब दे देंदे ने। सच्चे पातशाह जदों शरीर का बल कमजोर हो जांदा है ना, बिरध अवस्था आ जांदी है, उस बिरध अवस्था के समय समय दे विच भी जवानी दी अवस्था विच जदों शरीर स्वस्थ होवे त्यार प्रत्यार होइए उदों भी ते खीण समय, ते जदों शरीर का बल सारा खीनिया जावे ना समाप्त हो जावे बिरध अवस्था आ जावे, उस बिरध अवस्था नूं पा के भी उस समय विच भी
संत नानक
हजूर सच्चे पातशाह सिमरंत नानक उस वेले तेरे नाम नूं फिर भी सिमर दे रहीए, बचपन विच भी याद करदे रहीए, जवानी विच जदों शरीर नौ उमर नौ त्यार प्रत्यार नवा नरवा होवे उस समय भी तेरा सिमरन करदे रहीए। ते खीण समय जदों शरीर का बल सारा कमजोर हो जावे ते बिरध अवस्था शरीर ते आण पवे सच्चे पातशाह उदों भी सिमरंत नानक सिमरंत याद करते रहिए मेरे सतगुरु
दामोदर माधव है,
जिहड़ा रमिया होया वाहिगुरु परमेश्वर है ना, उहदे नाम दे तां ही जिहड़ा दमोदर है, दाम उहदे रस्सी नाल पेट नूं बनाउण करके दमोदर नाम पिया सी। मैं पिछे भी एक दिन बेनती कीती सी, जदों गोकुलपुरी च कृष्ण जी ग्वालिया ने घर दा जाके मक्खन खा जाया करते, नाले मटके भन आया करते, उन्हां ने सारिया ने ग्वालिया ग्वालिया के घर वालिया गोपियां ने सो आ के बेनती की जसोदा माता नूं भी साडे मक्खन वाले भी भांडे भी भन आउंदे ने, दुध भी डोल पी आउंदे ने, मक्खन भी खा आउंदे ने चोरी करके, इन्हां नूं रोको। उस वेले खालसा जी गोकल दीआं रस्सियां इकट्ठियां करके जदों बन्नण लगी जसोदा, एडा शरीर वधा लिया, सारे गोकल दीआं रस्सियां ही मुक गईआं। अखीर उस वेले खालसा जी अपने पेट नूं बनाया, उखली नाल बन्न दित्ते सन, उह जदों उखल नूं खिचिया ते उखल भी पुट दित्ता। अगे दो बिरछ सी जिन्हां नूं नारद मुनि दा श्राप होया होया सी, इह नल ते कूबर सी, खालसा जी कुबेर दे पुत्तर है, इह छप्पड़ विच नंगे ही नहाई जाण, नारद मुनि कोल दी लंघ रिहा सी, उहनें आखिया बच्चिओ तुसीं जल देवते दी तुहीन कर रहे हो, नंगे नहाई जाने हो, शरीर नूं ढक के नंगेज ढक के नहाउणा चाहीदा। पर बच्चे सी सगो उधर नूं मूँह करके लघु शंका करन लग पए, पेशाब करन लग पए। वह नारद मुनि नाराज़ होया, कहण लगा तुसीं मेरा भी अपमान करदे हो, जो तुहानू दोवें जड़ बिरछ पैदा होवोंगे, दोवें इकट्ठे जौड़े बिरछ जमोंगे। ये खालसा जी शराब के कारण ये चील के बिरछ वर्गा लम्मा जिहा बू दरख्त होंदे ने, ये नल ते कूबर ये दोवें जौड़े बिरछ उस वेले होए से। ਦੋਵਾਂ ਦੇ ਵੱਖੋ ਵੱਖਰੇ ਡਾਣੇ ਸੀ। ਜਦੋਂ ਜਸੋਦਾ ਨੇ ਉਖਲੀ ਨਾਲ ਬੰਨੇ ਹੋਏ ਰੱਸੀਆਂ ਨਾਲ ਅਤੇ ਉਹ ਰਵੇਜ਼ੀ ਛਾਲ ਮਾਰ ਕੇ ਦੋਵਾਂ ਦਰਖਤਾਂ ਦੇ ਬੂਟਿਆਂ ਦੇ ਡਾਣਿਆਂ ਦੇ ਅੱਗੇ ਜਾ ਕਰਕੇ ਰੱਸੇ ਨਾਲ ਖਿੱਚ ਕੇ ਦੋਵੇਂ ਜੜ੍ਹਾਂ ਤੋਂ ਪੁੱਟ ਦਿੱਤੇ ਸੀ। ਉਹ ਜਿਹੜੇ ਸਰਾਪੇ ਹੋਏ ਸੀ ਉਹਨਾਂ ਦਾ ਵੀ ਭਲਾ ਕੀਤਾ ਸੀ। ਉਦੋਂ ਤੋਂ ਲੈ ਕੇ ਦਮੋਦਰ ਨਾਮ ਪੈ ਗਿਆ। ਦਾਮ ਨਾਮ ਰੱਸੀ ਦਾ ਹੁੰਦਾ, ਉਧਰ ਨਾਮ ਪੇਟ ਦਾ ਹੁੰਦਾ, ਪੇਟ ਨੂੰ ਰੱਸੀ ਨਾਲ ਬਣਾਉਣ ਕਰਕੇ ਨਾਮ ਦਮੋਦਰ ਪੈ ਗਿਆ ਭਗਵਾਨ ਦਾ। ਇਹ ਜਿੰਨੇ ਨਾਮ ਹਜ਼ੂਰ ਨੇ ਵਰਣਨ ਕੀਤੇ ਆ ਇਹ ਕਿਰਤਮ ਨਾਮ ਹਨ। ਤਾਂ ਹੀ ਹਜ਼ੂਰ ਦੇ ਬਚਨ ਨੇ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਆਪਣੇ ਮਾਰੂ ਸੋਲ੍ਹੇ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਕਿਰਤਮ ਨਾਮ ਕਥੇ ਤੇਰੇ ਜੇਹਬਾ ਸਤ ਨਾਮ ਤੇਰਾ ਪਰਾ ਪੂਰਬਲਾ। ਜਿਹੜਾ ਸਤਨਾਮ ਅਤੇ ਵਾਹਿਗੁਰੂ ਮੰਤਰ ਹੈ ਇਹ ਖਾਲਸਾ ਜੀ ਸਤਿਗੁਰੂ ਦਾ ਬਖਸ਼ਿਆ ਹੋਇਆ ਹੈ, ਕਿਸੇ ਨਾਮ ਕਰਕੇ ਨਾਮ ਨਹੀਂ ਪਿਆ ਹੋਇਆ। ਬਾਕੀ ਜਿੰਨੇ ਸਾਰੇ ਨੇ ਇਹ ਕਿਰਤਮ ਨਾਮ ਨੇ ਪਰਮੇਸ਼ਰ ਦੇ। ਸੋ ਹਜ਼ੂਰ ਕਹਿੰਦੇ ਨੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਇਹ ਸੱਚੇ ਪਾਤਸ਼ਾਹ ਜਦੋਂ ਤੱਕ ਸਾਡਾ ਸਰੀਰ ਨੌਂ ਬਰਨੌਂ ਹੋਵੇ ਅਤੇ ਬਿਰਧ ਅਵਸਥਾ ਸਾਡੇ ਸਰੀਰ 'ਤੇ ਆ ਜਾਵੇ, ਅੰਤਲਾ ਸਵਾਸ ਹੋਵੇ, ਘੋਰੜੂ ਵੱਜਦਾ ਹੋਵੇ, ਕੋਈ ਕੋਈ ਸਾਹ ਆਉਂਦੇ ਹੁਣ ਬੜੀ ਤਕਲੀਫ ਵਿੱਚ ਵੀ ਹੋਈਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਅੰਤਲੇ ਸਾਹ ਲੈਣ ਤੱਕ ਤੇਰਾ ਨਾਮ ਸਿਮਰਦੇ ਰਹੀਏ। ਇਹ ਸਾਡੀ ਬੇਨਤੀ ਹੈ ਸੱਚੇ ਪਾਤਸ਼ਾਹ। ਜਵਾਨੀ ਵੀ ਸਾਡੀ ਐਵੇਂ ਬਰਬਾਦੀ ਵਿੱਚ ਨਾ ਚਲੀ ਜਾਵੇ, ਖਾਣ ਪੀਣ ਭੱਜ ਨੱਠ ਵਿਹਾਰਾਂ ਵਿਕਾਰਾਂ 'ਚ ਨਾ ਲੰਘ ਜਾਵੇ, ਬਿਰਧ ਅਵਸਥਾ ਵੀ ਸੱਚੇ ਪਾਤਸ਼ਾਹ ਤੇਰੇ ਲੇਖੇ ਲੱਗ ਜਾਵੇ, ਅਖੀਰਲੇ ਸਵਾਸ ਭਾਵੇਂ ਕਿੰਨੀ ਵੀ ਦੁੱਖ ਤਕਲੀਫ ਦਾ ਸਮਾਂ ਹੋਵੇ, ਅੰਤਲੇ ਸਾਹ ਲੈਣ ਤੱਕ ਸੱਚੇ ਪਾਤਸ਼ਾਹ ਤੇਰਾ ਨਾਮ ਸਿਮਰਦੇ ਰਹੀਏ, ਤੈਨੂੰ ਯਾਦ ਕਰਦੇ ਰਹੀਏ ਹਰੀ ਲਾਲ ਕ੍ਰਿਸ਼ਨ ਲਾਲ। ਇਉਂ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣਾ ਕਰਣਾ ਮੈਂ ਸਭ ਦੁੱਖ ਹਰੋ, ਹੇ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ ਅਵਸਥਾ ਦੇ ਦਿਓ, ਅੱਠੇ ਪੈਰ ਮਰਨ ਤੱਕ ਆਖਰੀ ਦਮ ਤੱਕ ਸੱਚੇ ਪਾਤਸ਼ਾਹ ਤੂੰ ਕਦੇ ਭੁੱਲੇ ਨਾ, ਹਰ ਵੇਲੇ ਤੇਰੀ ਯਾਦ ਬਣੀ ਰਹੇ। ਇਹ ਵਾਹਿਗੁਰੂ ਦੇ ਚਰਨਾਂ 'ਚ ਇਉਂ ਬੇਨਤੀ ਅਰਦਾਸ ਕਰੀਏ,
ਕਮਲ ਸਰਣੰ।
ਉਸ ਵਾਹਿਗੁਰੂ ਪਰਮੇਸ਼ਰ ਦੇ ਕਵਲ ਸਰੀਕੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਵਾਹਿਗੁਰੂ ਪਰਮੇਸ਼ਰ ਜੋ ਚਰਨ ਆਸਰਾ ਰੂਪ ਹਨ, ਚਰਨ ਅਧਿਸ਼ਠਾਨ ਰੂਪ ਹਨ, ਚਰਨ ਜੋ ਪਵਿੱਤਰ ਹਨ, ਉਹਨਾਂ ਕਵਲ ਸਰੀਕੇ ਚਰਨਾਂ ਦਾ ਓਟ ਆਸਰਾ ਗ੍ਰਹਿਣ ਕਰੀਏ,
ਗੋਪਾਲ ਕੀਰਤਨ
ਤੇ ਰਮਣ ਕਰੀਏ, ਉਚਾਰਨ ਕਰੀਏ ਗੋਪਾਲ। ਗੋ ਪਿਰਥਵੀ ਦਾ ਜਿਹੜਾ ਪਾਲਣਹਾਰਾ ਪਰਮੇਸ਼ਰ ਹੈ, ਉਹਦਾ ਕੀਰਤਨ ਜਸ ਉਚਾਰਨ ਕਰਿਆ ਕਰੀਏ, ਕੀਰਤਨ ਭਗਤੀ ਕਰੀਏ। ਨੌ ਪ੍ਰਕਾਰ ਦੀ ਭਗਤੀ ਮੰਨੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਣ, ਇਹ ਨਵਦਾ ਭਗਤੀ ਮੰਨੀ ਹੋਈ ਹੈ। ਸੱਚੇ ਪਾਤਸ਼ਾਹ ਚੋ ਕੀਰਤਨ ਭਗਤੀ ਦੀ ਦਾਤ ਸਾਨੂੰ ਕਿਰਪਾ ਕਰਕੇ ਬਖਸ਼ੋ, ਹਰ ਵੇਲੇ ਤੁਹਾਡੀ ਚਰਨਾਂ ਦੀ ਸ਼ਰਨ ਗ੍ਰਹਿਣ ਕਰੀਏ। ਤੇ ਰਮਣ ਗੋਪਾਲ ਕੀਰਤਨ ਹੈ, ਰਮਣ ਉਚਾਰਨ ਕਰੀਏ ਗੋਪਾਲ ਪਰਮੇਸ਼ਰ ਦੇ ਕੀਰਤਨ ਦੇ ਤਾਂ ਹੀ, ਗੁਰੂ ਕਾ ਕੀਰਤਨ ਹਰ ਵੇਲੇ ਕਰਦੇ ਰਿਹਾ ਕਰੀਏ। ਹਜ਼ੂਰ ਕਹਿੰਦੇ ਨੇ ਫਿਰ ਗੁਰੂ ਕੀ ਸਾਧ ਸੰਗੇਣ, ਸੰਗਤ ਵਿੱਚ ਜਿਹੜੇ ਕੋਈ ਆਉਂਦਾ ਨਾ ਭਾਈ, ਫਿਰ ਤਰਨੰ ਤਰਨਾ ਹੁੰਦਾ, ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਹੈ। ਬੇਨਤੀ ਕਰਕੇ ਪੁੱਛਿਆ ਸੀ ਨਾ ਸੱਚੇ ਪਾਤਸ਼ਾਹ ਕਿਵੇਂ ਤਰੀਦਾ ਸੰਸਾਰ ਤੋਂ, ਤਾਂ ਹਜ਼ੂਰ ਉਪਦੇਸ਼ ਦੇ ਕੇ ਦੱਸ ਰਹੇ ਹਨ। ਸੋ ਹੇ ਭਾਈ, ਵਾਹਿਗੁਰੂ ਪਰਮੇਸ਼ਰ ਜਿਹੜੀ ਸਾਧ ਸੰਗੇਣ ਸੰਗਤ ਹੈ, ਉਹਦੇ ਵਿੱਚ ਆ ਕੇ ਗੁਰੂ ਕਾ ਸਿਮਰਨ ਭਜਨ ਕਰੀਏ ਤਾਂ ਤਰਨੰ ਤਰਨਾ ਹੋਵੇਗਾ, ਤਾਂ ਕਲਿਆਣ ਹੋਵੇਗੀ।
ਸਾਗਰ ਭੈ ਦੁਤਰੈ,
ਮਹਾਂ ਵੱਡਾ ਪਰ ਜਿਹੜਾ ਸਾਗਰ ਸਮੁੰਦਰ ਹੈ ਨਾ, ਸੰਸਾਰ ਹੈ, ਦੁੱਤਰੈ ਜੇ ਤੋਂ ਤੁਰਨਾ ਤਰਨਾ ਬੜਾ ਭਾਰੀ ਦੁੱਤਰ ਕਠਿਨ ਹੈ, ਬੜਾ ਕਠਿਨ ਹੈ, ਬੜਾ ਔਖਾ ਹੈ ਜਿਸ ਤੋਂ ਤਰਨਾ ਮੁਕਤ ਹੋਣਾ। ਇਹ ਕਠਿਨ ਜਿਹੜਾ ਸਮੁੰਦਰ ਹੈ, ਸੰਸਾਰ ਭਵ ਸਾਗਰ ਹੈ, ਇਸ ਤੋਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ, ਗੁਰੂ ਕੀ ਸਾਧ ਸੰਗਤ ਕਰਨ ਦੇ ਨਾਲ, ਜਿਹੜਾ ਕਠਿਨ ਤਰਨ ਵਾਲਾ ਸੰਸਾਰ ਸਮੁੰਦਰ ਹੈ, ਇਹ ਤੋਂ ਤਰ ਜਾਵਾਂਗੇ, ਮੁਕਤ ਹੋ ਜਾਵਾਂਗੇ, ਮੁਕਤੀ ਰੂਪੀ ਕਿਨਾਰਾ ਪ੍ਰਾਪਤ ਹੋ ਜਾਵੇਗਾ, ਮੁਕਤੀ ਨੂੰ ਪ੍ਰਾਪਤ ਹੋਵਾਂਗੇ ਜੇ ਗੁਰੂ ਕੀ ਸੰਗਤ ਕਰਾਂਗੇ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਵਾਂਗੇ।
ਮਸਤਕ ਰੱਖਿਆ ਪਾਰ ਬ੍ਰਹਮ,
ਸੱਚੇ ਪਾਤਸ਼ਾਹ ਸਰੀਰ ਦੇ ਵੱਖੋ ਵੱਖਰੇ ਅੰਗਾਂ ਦਾ ਉਪਦੇਸ਼ ਕਿਰਪਾ ਕਰਕੇ ਦਿਓ ਜੀ। ਹਰੀ ਲਾਲ ਕ੍ਰਿਸ਼ਨ ਲਾਲ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ, ਇਹ ਸਰੀਰ ਸਫਲਾ ਕਿਵੇਂ ਹੋਵੇ, ਵੱਖੋ ਵੱਖਰਾ ਸਰੀਰ ਦੇ ਇਹ ਅੰਗ ਪ੍ਰਤੰਗ ਕਿਵੇਂ ਸਫਲੇ ਹੋਣ ਜੀ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਸਿਰ ਅਤੇ ਮਸਤਕ ਮੱਥਾ ਜਿਹੜਾ ਖਾਲਸਾ ਜੀ, ਇਹਦੀ ਰੱਖਿਆ ਸਹਾਇਤਾ ਹੁੰਦੀ ਹੈ ਜੇ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਉਹ ਵਾਹਿਗੁਰੂ ਪਰਮੇਸ਼ਰ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਜਦੋਂ ਉਹਦੀ ਯਾਦ ਵਿੱਚ ਜੁੜਾਂਗੇ ਤਾਂ ਸਿਰ ਦੀ ਵੀ ਅਤੇ ਮਸਤਕ ਮੱਥੇ ਦੀ ਵੀ ਫਿਰ ਰੱਖਿਆ ਹੋਵੇਗੀ, ਸਹਾਇਤਾ ਕਰੇਗਾ ਮੇਰਾ ਵਾਹਿਗੁਰੂ।
ਰੱਖਿਆ ਪਰਮੇਸ਼ਵਰ
ਤੇ ਹੱਥਾਂ ਦੀ ਤੇ ਕਾਇਆਂ ਸਰੀਰ ਜਿਹੜੀ ਦੇਹ ਹੈ ਇਹਦੀ ਰੱਖਿਆ ਕਰਨ ਵਾਸਤੇ ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੀਏ। ਜਿਹੜਾ ਪਰਮ ਈਸ਼ਵਰ ਹੈ ਨਾ, ਵਾਹਿਗੁਰੂ ਸਰਬ ਵਿਭੂਤੀ ਦਾ ਮਾਲਕ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ, ਫਿਰ ਹੱਥਾਂ ਦੀ ਵੀ ਤੇ ਕਾਇਆਂ ਦੇਹ ਸਰੀਰ ਦੀ ਵੀ ਵਾਹਿਗੁਰੂ ਕਿਰਪਾ ਕਰਕੇ ਸਹਾਇਤਾ ਕਰੇਗਾ।
ਰੱਖਿਆ ਗੋਪਾਲ ਸਵਾਮੀ
ਤੇ ਫਿਰ ਆਤਮਾ ਜਿਹੜੀ ਮਨ ਹੈ ਨਾ ਖਾਲਸਾ ਜੀ, ਇਹਦੀ ਰੱਖਿਆ ਜੇ ਕਰਨੀ ਚਾਹੁੰਦੇ ਹੈ ਤਾਂ ਗੋਪਾਲ ਸਵਾਮੀ ਜਿਹੜਾ ਗੋ ਪਿਰਥਵੀ ਦਾ ਪਾਲਣ ਕਰਨ ਵਾਲਾ ਸਵਾਮੀ ਮਾਲਕ ਹੈ, ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਯਾਦ 'ਚ ਜੁੜੀਏ, ਗੋਪਾਲ ਪਰਮੇਸ਼ਰ ਦਾ ਸਿਮਰਨ ਕਰੀਏ ਭਾਈ, ਤਾਂ ਆਤਮਾ ਦੀ ਅਤੇ ਸਾਡੇ ਮਨ ਦੀ ਰੱਖਿਆ ਸਹਾਇਤਾ ਮੇਰਾ ਵਾਹਿਗੁਰੂ ਪਰਮੇਸ਼ਰ ਕਰੇਗਾ।
ਧੰਨ ਚਾਰਣ ਰੱਖਿਆ ਜਗਦੀਸ਼ਵਰ
ਅਤੇ ਧੰਨ ਜਿਹੜਾ ਹੈ ਖਾਲਸਾ ਜੀ ਪਦਾਰਥ ਆ ਜੜ ਮਾਇਆ ਜਿਹੜੀ ਆਦਿਕ ਹੈ, ਹਜ਼ੂਰ ਕਹਿੰਦੇ ਦੀ ਰੱਖਿਆ ਜੇ ਕਰਨੀ ਚਾਹੁੰਦੇ ਹੋ ਤਾਂ ਫਿਰ ਜਗਤ ਦਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ, ਅਤੇ ਜੇ ਪੈਰ ਜਿਹੜੇ ਨੇ ਖਾਲਸਾ ਜੀ ਤਾਂ ਇਹ ਰੱਖਿਆ ਸਹਾਇਤਾ ਹੋਵੇਗੀ ਪੈਰਾਂ ਦੀ, ਜੇ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਾਂਗੇ। ਧਨ ਵੀ ਤਾਂ ਹੀ ਰੱਖਿਆ, ਧਨ ਦੀ ਵੀ ਤਾਂ ਹੀ ਰੱਖਿਆ ਹੋਵੇਗੀ ਨਹੀਂ, ਅਤੇ ਜਿਹੜੇ ਟੈਕਸ ਵਾਲੇ ਮਸੂਲ ਵਾਲੇ ਸਰਕਾਰ ਵਾਲੇ ਅੱਗ ਡੋਬ ਸਾੜ ਦਿੰਦੀ ਹੈ, ਪਾਣੀ ਡੋਬ ਦਿੰਦਾ ਹੈ, ਸੋ ਇਹ ਧਨ ਵੀ ਬਰਬਾਦ ਹੋ ਜਾਂਦਾ ਹੈ। ਇਹ ਤਾਂ ਹੀ ਇਹਦੀ ਰੱਖਿਆ ਹੋ ਸਕਦੀ ਹੈ ਅਤੇ ਪੈਰਾਂ ਦੀ ਵੀ ਰੱਖਿਆ ਹੋ ਸਕਦੀ ਹੈ, ਜੇ ਭਾਈ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਯਾਦ ਵਿੱਚ ਜੁੜੀਏ, ਉਸ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰੀਏ, ਉਹਦਾ ਸਿਮਰਨ ਭਜਨ ਜਦੋਂ ਕਰਾਂਗੇ ਫਿਰ ਸਹਾਇਤਾ ਹੋਵੇਗੀ।
ਰੱਖਿਆ ਗੁਰ ਦਇਆਲ
ਸਰਬ ਸਾਰੇ ਪ੍ਰਕਾਰ ਦੀ ਰੱਖਿਆ ਜਿਹੜੀ ਹੈ ਨਾ ਗੁਰੂ ਪਰਮੇਸ਼ਰ ਨਿਰੰਕਾਰ ਹੈ, ਉਹ ਦਿਆਲੂ ਸਤਿਗੁਰੂ ਪਰਮੇਸ਼ਰ ਦਾ ਜਦੋਂ ਸਿਮਰਨ ਕਰਾਂਗੇ, ਗੁਰੂ ਦਿਆਲੂ ਹੈ, ਜਦੋਂ ਗੁਰੂ ਦਾ ਸਿਮਰਨ ਕਰਾਂਗੇ ਤਾਂ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਮੇਰਾ ਕਿਰਪਾ ਕਰਕੇ ਦਾਤਾ ਕਰੇਗਾ।
ਦੁੱਖ ਬਿਨਾਸ਼ਨ
ਔਰ ਭੈ ਆਦਿਕ ਜਿਹੜਾ ਪਿਆ ਹੋਇਆ, ਜੇ ਭੈ ਭੈ ਪਰਲੋਕ ਪੈ ਜਨਮ ਵੇਦ ਨਾ ਜਾਤ, ਅੰਨ ਰੱਖਿਆ ਔਰ ਗੁਪਤ ਪੈ ਅਕਸ਼ ਮਾਤਰ ਪੈ ਸਾਤ, ਇਹ ਸੱਤ ਪ੍ਰਕਾਰ ਦਾ ਭੈ ਵੀ ਤੇ ਜਿਹੜੇ ਦੁੱਖ ਚੰਬੜੇ ਹੋਏ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਹਾਏ, ਵੈਦ ਨਾ ਭੋਲੇ ਦਾਰੂ ਲਾਏ, ਸੋ ਇਹ ਵੱਡੇ ਪਰ ਜਿਹੜੇ ਦੁੱਖ ਚੰਬੜੇ ਹੋਏ ਨੇ, ਜਦੋਂ ਗੁਰੂ ਕੀ ਯਾਦ ਵਿੱਚ ਜੁੜਾਂਗੇ ਪਿਆਰਿਓ ਫਿਰ ਦੁੱਖਾਂ ਦਾ ਵਿਨਾਸ਼ ਹੋ ਜਾਵੇਗਾ। ਹਰ ਪ੍ਰਕਾਰ ਦੀ ਪਰਮੇਸ਼ਰ ਕਿਰਪਾ ਕਰਕੇ ਰੱਖਿਆ ਅਤੇ ਸਹਾਇਤਾ ਕਰੇਗਾ। ਹਜ਼ੂਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ,
ਸਿਰ ਮਸਤਕ ਰੱਖਿਆ ਪਾਰ ਬ੍ਰਹਮੰ।
ਹਜ਼ੂਰ ਕਹਿੰਦੇ ਨੇ ਪਿਆਰਿਓ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਸਿਰ ਅਤੇ ਮਸਤਕ ਮੱਥਾ ਇਹ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਸਿਰ ਗੁਰੂ ਕੇ ਚਰਨਾਂ ਵਿੱਚ ਝੁਕਦਾ ਹੈ, ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਅਤੇ ਰੱਖਿਆ ਹੋਇਆ ਸਫਲਾ ਹੈ। ਜੋ ਸਿਰ ਗੁਰ ਨਾਨਿਵੈ ਗੁਰ ਲੱਗਾ ਇਹਨਾਂ ਚਰਣੀ, ਤ੍ਰਿਗ ਲੋਇਨ ਗੁਰ ਦਰਸ ਬਿਨ ਦੇਖੈ ਪਰ ਤਰਣੀ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਜਿਹੜਾ ਸਿਰ ਗੁਰੂ ਅੱਗੇ ਨਹੀਂ ਨਿਉਂਦਾ ਉਹ ਸਿਰ ਕਾਹਦਾ ਰੱਖਿਆ ਹੋਇਆ ਸਫਲਾ ਹੈ। ਐਵੇਂ ਹੀ ਸਿਰ 'ਤੇ ਬੋਝ ਜਿਹਾ ਪਿਆ ਹੋਇਆ, ਐਵੇਂ ਹੀ ਭਾਰ ਹੀ ਚੁੱਕੀ ਫਿਰਦੇ ਹਨ। ਹਜ਼ੂਰ ਕਹਿੰਦੇ ਨਹੀਂ, ਜੇ ਵਾਹਿਗੁਰੂ ਦੇ ਅੱਗੇ ਝੁਕਦਾ, ਦੰਭੀਆਂ ਅੱਗੇ, ਪਖੰਡੀਆਂ ਅੱਗੇ, ਨਕਲੀਆਂ ਗੁਰੂਆਂ ਅੱਗੇ ਝੁਕਦਾ ਫਿਰਦਾ, ਐਵੇਂ ਕਰੇ ਉਹਦੇ ਅੱਗੇ ਗੋਡੇ ਰਗੜਦਾ, ਕਰੇ ਉਹਦੇ ਅੱਗੇ ਗਿੱਟੇ ਰਗੜਦਾ ਫਿਰਦਾ, ਐਵੇਂ ਲੋਕਾਂ ਮਗਰ ਧੱਕੇ ਤੋੜੇ ਖਾਂਦਾ ਫਿਰਦਾ, ਇਹ ਸਿਰ ਰੱਖਿਆ ਹੋਇਆ ਕਾਹਦੇ ਲਈ, ਜਿਹੜੇ ਥਾਂ ਥਾਂ 'ਤੇ ਝੁਕਦਾ ਫਿਰਦਾ, ਇਵੇਂ ਬੇਗੈਰਤਾ ਜਿਹਾ ਹੋਇਆ ਹੋਇਆ, ਖਸਮ ਛੋੜ ਦੂਜਿਆਂ ਲੱਗੇ ਡੁੱਬੇ ਸੇਵਣ ਜਾ ਰਿਹਾ, ਇਹ ਸਿਰ ਰੱਖਿਆ ਹੋਇਆ ਤਾਂ ਹੀ ਸਫਲਾ ਹੈ, ਮੱਥਾ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਵਾਹਿਗੁਰੂ ਪਰਮੇਸ਼ਰ ਪਾਰ ਬ੍ਰਹਮ ਦੇ ਅੱਗੇ ਝੁਕਦਾ ਹੈ। ਪਾਵ ਸੁਹਾਵੇ ਜਾਂ ਤਾਂ ਉਹ ਤੇਰੇ ਜੁਲਦੇ, ਸੀਸ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾਂ ਤਾਂ ਉਹ ਜਸ ਗਾਵੈ, ਜੀਉ ਪਿਆ ਤਾਂ ਉਹ ਸਰਣੀ। ਇਹ ਸਿਰ ਤਾਂ ਹੀ ਖਾਲਸਾ ਜੀ ਸਫਲਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕੇਗਾ, ਹੋ ਕੇ ਗੁਰੂ ਕਾ ਸਿੱਖ ਤੇ ਮੜੀਆਂ ਅੱਗੇ ਝੁਕਦਾ ਫਿਰੇ, ਮੁਸਲਮਾਨਾਂ ਅੱਗੇ ਝੁਕਦਾ ਫਿਰੇ, ਐਵੇਂ ਦੰਭੀਆਂ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਦੀਵੇ ਜਗਾਉਂਦਾ ਫਿਰ ਕਦੇ ਵਾਸਤੇ ਵੀ ਨਹੀਂ। ਗੁਰੂ ਕਾ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ, ਗੁਰੂ ਕੀ ਸਾਧ ਸੰਗਤ ਗੁਰੂ ਸਰੂਪ ਹੈ, ਗੁਰੂ ਕੀ ਸਾਧ ਸੰਗਤ ਅੱਗੇ ਸਿਰ ਝੁਕਾਉਣਾ ਪੁੰਨ ਹੈ, ਲੇਕਿਨ ਐਵੇਂ ਉਹਦੇ ਗਿੱਟੇ ਗੋਡੇ ਫੜ ਉਹਦੇ ਅੱਗੇ ਸਿਰ ਜਨਵਾਉਂਦਾ ਫਿਰ ਨਹੀਂ। ਗੁਰੂ ਕੇ ਪਿਆਰਿਆ ਦਸਾਂ ਹੀ ਪਾਤਸ਼ਾਹੀਆਂ ਦੇ ਜੋਤੀ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਰਨਾਂ 'ਤੇ ਸਿਰ ਰੱਖ, सतगुरु तेरे ते कृपा करनगे सिर रखिया होया तां सफला जे खालसा जी जे वाहिगुरु परमेश्वर दे पार ब्रह्म परमेश्वर दे चरणा झुकदा है मत्था रखिया होया भी तां ही इह सफला है। सो महापुरख दसदे से जेड़ा खालसा जी एक बड़वा नाल अग्नि है जी समुद्र चार तरह की अग है एक तो जठरागन अग्नि है अगे भी हजूर कृपा करके दसणगे अगली शब्द विच एक जठरागन अग्नि जी साडे पेट विच मचदी है एक खालसा जी डौं अग्नि हुंदी जी जंगल नूं लगदी है एक बड़वा नाल अग्नि जी हुंदी जी समुद्र विच पानी सोखता करदी है ते एक प्रताख अग्नि है जिहदे नाल असीं लंगर पानी रसोई का कम करते हैं। ये चार प्रकार की अग मनी हुई एक तो प्रताख अग्नि है एक जठरागन अग्नि है जो पेट च मचदी हुई मध्यम पै जाए ना तो बंदे की पाचन शक्ति कमजोर हो जाती खाधा पीता हजम नहीं हुंदा सो शरीर रोगी हो जाता जो वह अग्नि जी अंदरली जठरागन अग्नि जे कि कमजोर पै जाए तो जेड़ी खालसा जी डौं अग्नि है वह जंगल में लगती है जो फगन चेत्र के दिन जे अजक चलते रहे पंजाब कदे बदल आ गया कदे हनेरी आ गई मौसम खराब रहिंदा है वह जो फगन चेत्र के दिन आते हैं तो पहले सियाल दे बसंत वाहेगुरु पहली जी पत झड़ रुत हुंदी है वह दरख्तों के पत्ते कुमला के थले डिग पैंदे ने ते नवीं करूमलियां अजक फुटनिया होंदिया ने फगन चेत्र च निकलदियां उन्हूं बसंत रुत भी आप कहिंदे हैं। वह जो हनेरी आउंदी है वांस नाल वांस सुका खिंदा ते विचों अग पैदा हुंदी है वह अग जिहड़ी है थले जदों डिगदी है थले हुंदे ने सुके कख वह चाटी कखां नूं लग जांदी है ते सारा जंगल साड़ के तबाह कर देंदी है उहनूं डौं अग्नि कहिंदा है। भगत बाणी विच भगतां ने बचन कहिंदे कि कत्तक कूंजां चेत डौं वह चेत्र के दिनों में हनेरियां आने करके डौं अग्नि लग के सारा जंगल ही साड़ के तबाह कर देंदी है। तो एक खालसा जी चौथी होंगी बड़वा नाल अग्नि जी समुद्र च पानी नूं सोखता करती है सत्तां समुद्रां दा पानी उत्ते खालसा जी ऐं पैंदा जिवें तत्ते तवे ते रोटी पकाउण वाले उत्ते तवे ते बूंद पानी दी पवे ते झट सड़ के दफा खत्म हो जाती है वह सत्तां समुद्रां दा पानी उहदे ते पैंदा है इन्नी अग उहदे विच हुंदी है। महापुरख दसिया करदे से नास्तक ते विगड़े होए लोकां दे उहदे थले जिवें खुंड बाली दे ना ये सिरां दी अग उहदे थले मचदी है ते उह सिर थले उहदे मचाए जांदे ने विगड़े होए नास्तक लोकां दे सिर दी अग उत्थे मचदी है ते इन्नी तेज अग्नि है भी सत्तां समुद्रां दा पानी बूंद दी न्याई डिगदा ते चाटी सड़ के खत्म हो ही जांदा है वह बड़वा नाल अग्नि हुंदी है। सो जिहड़ा सिर गुरु अगे नहीं झुकदा हजूर कहिंदे सो सिर की जय काए कुन्ने हेठ जलाई है बालण संदा थाए वह बालण की थां ते अग थले डाह देना चाहीदा कि वह सिर रखे का फायदा को फायदा जिहड़ा सिर गुरु के अगे नहीं झुकदा वह मत्था रखिया होया कहदा सफला है जे लोगों के अगे डिगदा फिरदा है मत्था रखिया होया सिर रखिया तां ही सफला है जे गुरु के चरणा ते झुकदा है। हजूर कहिंदे हस्त हाथ रखे हुए तां ही इकाया देह रखी हुई भी तां ही सफली है ना जे हत्थां नाल धर्म की किरत करदा है गुरु के संगत दे जाके जोड़े साफ करदा है गुरु के दर दियां दरियां झाड़ के विछाउंदा है पखे की सेवा करदा है लंगर की सेवा करदा है वरताउंदा है भांडे मांजदा है गुरसिखां की सेवा करदा है फिर तो हथ ने बहुत सफले ते जे हत्थां नाल कदे खोण खिंजण दा लोकां नाल धक्केशाही किसी ने कुट मार किसी ने जुलम कर अत्याचार कर ते सतगुरु कहिंदे काहदे हथ रखे हुए बेकार ही है ना कोई लाभ नहीं। मैं रात भी बेनती की सी दसों पातशाह गरीब नवाज ने जल मंगिया अमीर घर का नौजवान लड़का उन्हें सतगुरां वास्ते कटोरा जल का भर के लाया लाओ महाराज जल छक लाओ हजूर घोड़े ते चढ़े हुए ने वह कटोरा हाथ च लै लिया लेकिन हाथ वेखे बड़े नरम ने पुछया काका की कम करता हुन्ना कहिंदे महाराजा पहले दिन कीता अज जिहड़ा तुहानूं जल लिया के दिता है नहीं तो नौकर जिहड़े ने वक्खो वक्खरे ने कपड़े धोण वाले वक्खरे ने रोटी खवाउण वाले वक्खरे ने बिस्तरे विछाउण वाले वक्खरे ने मुठ्ठी चापी करन वाले वक्खरे लंगर वास्ते वक्खरे ने वक्खो वक्खरे नौकर रखे हुए ने कोई काम करन दी कदे लोड़ ही नहीं पई आ पहले दिन कीता है। हजूर ने भरिया होया कटोरा बर्तन थले डोल दिता पानी दा सचे पातशाह कहिंदे सी जल छकना प्यास लगी है ते छकिया क्यों नहीं हजूर कहदे तू मुरदा है मुरदे दे हत्थां वाला पानी को पींदा हुंदा सचे पातशाह मैं मुरदा किवें होया हजूर कहिंदे जिहड़े हत्थां नाल करे धर्म की किरत नहीं कीते करे गुरु की संगत गुरसिखां की सेवा नहीं कीते वह हाथ मुरदे नाल भी भैड़े ने नहीं जल छकना है। फिर अकल टिकाणी आई तो गुरु के लंगर च जाके भांडे मांजण की सेवा करता रहा ਫਿਰ ਸਰੀਰ ਸਫਲਾ ਹੋਇਆ। ਹਜ਼ੂਰ ਕਹਿੰਦੇ ਹੱਥਾਂ ਹੱਥ ਰੱਖੇ ਹੋਏ ਤਾਂ ਹੀ ਸਫਲੇ ਨੇ, ਦੇਹ ਰੱਖੀ ਹੋਈ ਤਾਂ ਹੀ ਸਫਲੀ ਹੈ ਜੇ ਗੁਰੂ ਘਰ ਦੀ ਸੇਵਾ ਕਰਦੀ ਹੈ। ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜਦੇ ਹੈ, ਪਰਮ ਈਸ਼ਵਰ ਵਾਹਿਗੁਰੂ ਦੀ ਭਗਤੀ ਕਰਦੇ ਹੈ, ਧਰਮ ਦੀ ਕਿਰਤ ਕਰਦੇ ਹੈ, ਧਰਮ ਦੀ ਮਰਿਆਦਾ ਵਿੱਚ ਗੁਰੂ ਘਰ ਸੇਵਕ ਕਾਇਮ ਰਹਿੰਦਾ ਹੈ ਤਾਂ ਹੱਥ ਰੱਖੇ ਹੋਏ ਸਹੀ ਰੱਖਿਆ ਹੋਇਆ ਫਿਰ ਸਫਲਾ ਹੈ।
ਆਤਮ ਰੱਖਿਆ ਗੋਪਾਲ ਸਵਾਮੀ
ਤੇ ਆਤਮ ਮਨ ਖਾਲਸਾ ਜੀ ਰੱਖਿਆ ਹੋਇਆ ਤਾਂ ਹੀ ਹੈ ਨਾ, ਸਵਾਮੀ ਮਾਲਕ ਦੇ ਚਰਨਾਂ ਨਾਲ ਜੁੜਿਆ ਹੋਇਆ। ਉਹ ਮਨ ਕਾਹਦਾ ਰੱਖਿਆ ਹੋਇਆ, ਆਤਮਾ ਕਾਹਦੀ ਪਵਿੱਤਰ ਹੋਣੀ ਹੈ, ਜਿਹੜਾ ਮਨ ਉਡੂ ਉਡੂ ਕਰਦਾ, ਕਦੇ ਸਿਰਮੇ ਹਾਲ ਚ ਬੈਠਾ ਹੁੰਦਾ, ਕਦੇ ਪੱਬਾਂ ਚ ਬੈਠਾ ਹੁੰਦਾ, ਕਦੇ ਕਲੱਬਾਂ ਚ ਬੈਠਾ ਹੁੰਦਾ, ਕਦੇ ਕਿਤੇ ਬੈਠਾ ਹੁੰਦਾ, ਨਾ ਜਾਣ ਵਾਲੀਆਂ ਚੀਜ਼ਾਂ ਦੇ ਕੋਲ ਵੀ ਪਹੁੰਚ ਜਾਂਦਾ, ਨਾ ਕਰਨ ਜੋ ਕੰਮ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਹਜ਼ੂਰ ਕਹਿੰਦੇ ਇਹ ਕਾਹਦਾ ਸਾਡਾ ਮਨ ਹੈ ਜਿਹੜਾ ਉਡੂ ਉਡੂ ਵਿਕਾਰਾਂ ਵਿੱਚ ਹਰ ਵੇਲੇ ਕਬਹੂ ਜੀ ਵਾਲਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ ਲੋਭੀ ਜੀ ਵਾਲਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ, ਐਸਾ ਜਿਹੜਾ ਮਨ ਡਾਵਾਂ ਡੋਲ ਹੋਇਆ। ਹਜ਼ੂਰ ਕਹਿੰਦੇ ਰੱਖੇ ਦਾ ਕੀ ਲਾਭ ਹੋਇਆ, ਕੋਈ ਲਾਭ ਨਹੀਂ ਹੋਵੇਗਾ।
ਚਰਨ ਰੱਖਿਆ ਜਗਦੀਸ਼ਵਰ
ਤੇ ਧਨ ਹਜ਼ੂਰ ਕਹਿੰਦੇ ਰੱਖਿਆ ਹੋਇਆ ਕਾਹਦੇ ਵਾਸਤੇ ਹੈ, ਸਾਰੀ ਉਮਰ ਜੋੜਦੇ ਰਹਿ। ਔਰ ਇਸ ਤਰ੍ਹਾਂ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਜਿਹੜੇ ਖਾਲਸਾ ਜੀ ਆ ਹੈ ਨਾ ਮਾਰਵਾੜੀਏ ਲੋਕ, ਇਹ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਪਹਿਲਾਂ ਤਾਂ ਤੜਾਗੀ ਜੀ ਲੱਕ ਨਾਲ ਬੰਨ੍ਹ ਛੱਡਦੇ ਨੇ, ਸੋਨੇ ਦੀਆਂ ਤੜਾਗੀਆਂ, ਉਹਦੇ 'ਚ ਪੈਸੇ ਵੀ ਹੁੰਦੇ ਨੇ, ਸੋਨਾ ਵੀ ਹੁੰਦਾ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤਾਂ ਸਮਝਦੇ ਵੀ ਹੁਣ ਨਾਲਕਾ ਨੂੰ ਸਾੜਨੀ ਹੈ ਮਾਇਆ ਅਤੇ ਤੜਾਗੀ, ਉਹ ਚਾਟੀ ਤੋੜ ਕੇ ਲਾਹ ਲੈਂਦੇ ਹਨ, ਗੰਢ ਖੁੱਲ੍ਹਦੀ ਨਹੀਂ ਗਈ ਫਿਰ ਉਹ ਤੋੜ ਲੈਂਦੇ ਨੇ ਜਾਂ ਕੱਟ ਲੈਂਦੇ ਨੇ। ਹਜ਼ੂਰ ਕਹਿੰਦੇ ਚਲਦੀ ਵਾਰ ਉਹ ਲੰਗੋਟੀ ਵੀ ਨਹੀਂ ਮਿਲੀ, ਤੜਾਗੀ ਵੀ ਨਾ ਮਿਲੀ, ਉਹ ਵੀ ਅਗਲਿਆਂ ਨੇ ਘਰਦਿਆਂ ਨੇ ਤੋੜ ਕੇ ਲਾਹ ਲਈ। ਕੌਡੀ ਕੌਡੀ ਜੋੜ ਕੇ ਜਿਹੜੇ ਪਦਾਰਥ ਜੋੜੇ ਸੀ, ਕਰੇ ਤ੍ਰਿਸ਼ਨਾ ਬੁਝਦੀ ਨਹੀਂ ਸੀ, ਸਹਿਸ ਖੱਟੇ ਲਾਕੋ ਉੱਠਦਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ। ਪਰ ਹਜ਼ੂਰ ਕਹਿੰਦੇ ਕਿ ਉਹਦਾ ਲਾਭ ਹੈ ਜੇ ਗੁਰੂ ਕੀ ਸਾਰ ਸੰਗਤ ਵਾਸਤੇ ਨਹੀਂ ਕਰੇ ਧਨ ਖਰਚਣਾ, ਜੇ ਗੁਰੂ ਘਰ ਦੀ ਸੇਵਾ ਵਾਸਤੇ ਚਾਰ ਪੈਸੇ ਨਹੀਂ ਖਰਚਣੇ, ਜੇ ਗੁਰੂ ਕੇ ਗੁਰਧਾਮਾਂ ਵਾਸਤੇ ਚਾਰ ਦਮੜੇ ਨਹੀਂ ਖਰਚਣੇ। ਤੇ ਹਜ਼ੂਰ ਕਹਿੰਦੇ ਇਹੋ ਜਿਹਾ ਸੁਭਾਅ ਨਾ ਚੌਥੇ ਪਾਤਸ਼ਾਹ ਦੇ ਬਚਨ ਨੇ, ਸਾਕਤ ਬੰਦ ਭਏ ਹੈ ਮਾਇਆ, ਬਿਖ ਸੰਚਹਿ ਲਾਏ ਜਕੀੜਾ, ਹਰ ਕਹਿ ਅਰਥ ਖਰਚ ਨਹਿ ਸਾਕਾ ਹੈ, ਜਮਕਾਲ ਸਹੇ ਸਿਰ ਪੀੜਾ। ਕੋਈ ਬਿਪਤਾ ਪੈ ਜਾਵੇ ਫਿਰ ਤਾਂ ਪੈਸੇ ਲਾਉਣੇ ਹੀ ਲਾਉਣੇ ਹੈ, ਜੇ ਬੱਚੇ ਬੱਚੀ ਦਾ ਵਿਆਹ ਹੋ ਜਾ ਵਿਆਹ ਆ ਜਾਵੇ ਫਿਰ ਵੀ ਇਹ ਲੱਖਾਂ ਰੁਪਈਏ ਨਜਾਇਜ਼ ਹੀ ਫਾਲਤੂ ਗਾਉਣ ਵਜਾਉਣ ਵਾਲਿਆਂ ਨੂੰ ਦੇ ਦੇਣੇ ਹੈ, ਅਤੇ ਜੇ ਧਰਮ ਵਾਸਤੇ ਦੇਣੇ ਹੋਣ ਬਾਅਦ 'ਚ ਇੰਨੇ ਕੁ ਜੋਗੇ, ਇੰਨਾ ਕੁ ਸਰਦਾ ਪੁੱਛਦਾ ਜੀ ਸਾਡੇ ਕੋਲੋਂ, ਇੰਨੀ ਕੁ ਸੇਵਾ ਕਰ ਸਕਦੇ ਹੈ। ਹਜ਼ੂਰ ਕਹਿੰਦੇ ਇਹੋ ਜਿਹਾ ਸੁਭਾਅ ਬਣਿਆ ਹੋਇਆ ਜਿਹੜਾ ਧਨ ਪਾਪਾਂ ਵਾਸਤੇ ਵਿਕਾਰਾਂ ਵਾਸਤੇ ਗਲਤ ਵਿਹਾਰਾਂ ਵਾਸਤੇ ਖਰਚ ਹੋਣਾ, ਉਹ ਧਨ ਰੱਖੇ ਹੋਏ ਦਾ ਕੀ ਲਾਭ ਹੋਵੇਗਾ, ਕੋਈ ਲਾਭ ਨਹੀਂ। ਖਾਲਸਾ ਜੀ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਏ ਬਾਬਰ ਕੇ ਲੈ ਹੈ। ਫਿਰ ਉਹ ਆ ਡੰਡਾ ਖੜਕਾਉਂਦੇ ਨੇ ਮਸੂਲ ਵਾਲੇ, ਸਰਕਾਰ ਵਾਲੇ, ਫਿਰ ਦੇਣਾ ਪੈਂਦਾ ਹੈ। ਸੋ ਹਜ਼ੂਰ ਕਹਿੰਦੇ ਇਹ ਧਨ ਰੱਖਿਆ ਹੋਇਆ ਵੀ ਤਾਂ ਹੀ ਸਫਲ ਹੈ ਜੇ ਧਰਮ ਅਰਥ ਗੁਰਧਾਮਾਂ ਵਾਸਤੇ, ਗੁਰੂ ਕੀ ਸੇਵਾ ਵਾਸਤੇ, ਗੁਰੂ ਕੀ ਸੰਗਤ ਦੇ ਖਰਚ ਵਾਸਤੇ ਵਰਤਿਆ ਜਾਵੇ ਤਾਂ ਇਹ ਸਫਲ ਹੈ ਖਾਲਸਾ ਜੀ, ਉਹਨਾਂ ਚਿਰ ਨਹੀਂ। ਅਤੇ ਧਨ ਚਰਨ ਰੱਖਿਆ ਜਗਦੀਸ਼ਰ ਹੈ ਅਤੇ ਪੈਰ ਰੱਖੇ ਹੋਏ ਵੀ ਤਾਂ ਹੀ ਸਫਲੇ ਨੇ ਜੇ ਜਗਤ ਦੇ ਈਸ਼ਰ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਵੱਲ ਚੱਲ ਕੇ ਜਾਂਦੇ ਨੇ, ਜਿਹੜੇ ਗੁਰੂ ਕੀ ਸਾਧ ਸੰਗਤ ਵੱਲ ਚੱਲ ਕੇ ਜਾਂਦੇ ਹਨ, ਗੁਰੂ ਕੇ ਗੁਰਦੁਆਰੇ ਨੂੰ ਚੱਲ ਕੇ ਆਉਂਦੇ ਨੇ, ਗੁਰੂ ਕੇ ਸਿੱਖ ਦੇ ਪੈਰ, ਇਹ ਤਾਂ ਰੱਖੇ ਹੋਏ ਸਫਲੇ ਨੇ ਅਤੇ ਕੋਈ ਲਾਭ ਨਹੀਂ। ਕੋਈ ਰੱਖਣ ਦਾ ਇਹਨਾਂ ਦਾ ਫਾਇਦਾ ਹੀ ਕੋਈ ਨਹੀਂ, ਕਾਹਦੇ ਲਈ ਰੱਖੇ ਹੋਏ ਨੇ। ਹਜ਼ੂਰ ਕਹਿੰਦੇ ਬੇਕਾਰ ਹੀ ਹੈ ਸਰੀਰ ਦੇ ਇਹ ਰੱਖੇ ਹੋਏ ਪੈਰ, ਇਹ ਰੱਖਿਆ ਹੋਇਆ ਧਨ ਜੇ ਜਗਤ ਦੇ ਈਸ਼ਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜੁੜਨਾ।
ਸਰਬ ਰੱਖਿਆ ਗੁਰ ਦਿਆਲਾ,
ਉਹ ਸਰਬ ਸਾਰਿਆਂ ਦੀ ਰੱਖਿਆ ਕਰਨ ਵਾਲਾ ਗੁਰੂ ਦਿਆਲੂ ਚੇਤਨ ਸਰੂਪ ਵਾਹਿਗੁਰੂ,
ਦੁੱਖ ਬਿਨਾਸਨਾ,
ਜਿਸ ਕਰਕੇ ਭੈ ਆਦਿਕ ਦੁੱਖ ਸਾਰੇ ਨੇ ਖਾਲਸਾ ਜੀ ਉਹ ਬਿਨਸ ਜਾਂਦੇ ਨੇ, ਸਮਾਪਤ ਹੋ ਜਾਂਦੇ, ਸਾਰੇ ਦੁੱਖ ਨਿਵਿਰਤ ਹੋ ਜਾਂਦੇ ਹਨ। ਇਸੇ ਪ੍ਰਕਾਰ ਹਜ਼ੂਰ ਫਿਰ ਫਰਮਾਉਂਦੇ ਹਨ, ਸੋਚੋ ਜੀ ਪ੍ਰੀਤਮ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਖਾਲਸਾ ਜੀ ਮਸਤਕ ਨਾਮ ਹੁੰਦਾ ਅੰਤਾਕਰਨ ਦਾ, ਅੰਤਾਕਰਨ ਰੱਖਿਆ ਹੋਇਆ ਤਾਂ ਹੀ ਸਫਲ ਹੈ, ਅਤੇ ਸਿਰ ਨਾਮ ਹੁੰਦਾ ਹੰਕਾਰ ਦਾ, ਜੇ ਹੰਕਾਰ ਤੋਂ ਰਹਿਤ ਹੋ ਗਿਆ ਨਾ ਗੁਰੂ ਕਾ ਸਿੱਖ, ਫਿਰ ਉਹਦੇ ਅੰਤਾਕਰਨ ਵਿੱਚ ਮੇਰਾ ਵਾਹਿਗੁਰੂ ਪਰਮੇਸ਼ਰ ਨਾਮ ਕਿਰਪਾ ਕਰਕੇ ਰੱਖਦਾ ਹੈ। ਹੰਕਾਰੀ ਪੁਰਸ਼ਾਂ ਨੂੰ ਤਾਂ ਬੁਲਾਉਣ ਨੂੰ ਬੰਦਾ ਕੋਈ ਤਿਆਰ ਨਹੀਂ ਹੁੰਦਾ, ਰੱਬ ਕੋਲ ਨੇੜੇ ਆ ਸਕਦਾ, ਹੰਕਾਰੀਆਂ ਦੇ ਨੇੜੇ ਨਹੀਂ ਆਉਂਦਾ। ਜਿਨ੍ਹਾਂ ਨੇ ਹੰਕਾਰ ਨਿਵਿਰਤ ਕਰ ਲਿਆ ਨਾ ਤੇ ਮਸਤਕ ਅੰਤਾਕਰਨ ਜਿਨ੍ਹਾਂ ਨੇ ਸਵਾਰ ਲਿਆ ਹੈ ਉਹ ਹਜ਼ੂਰ ਕਹਿੰਦੇ ਉਹਨਾਂ ਦਾ ਰੱਖਿਆ ਹੋਇਆ ਅੰਤਾਕਰਨ ਤੇ ਅੰਤਾਕਰਨ ਦੇ ਅੰਦਰ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ ਜਿਨ੍ਹਾਂ ਟਿਕਾਇਆ ਹੈ ਉਹਨਾਂ ਦੇ ਹਿਰਦੇ ਵਿੱਚ ਟਿਕਿਆ ਜਿਹੜੇ ਸਿਰ ਹੰਕਾਰ ਤੋਂ ਰਹਿਤ ਹੋਏ ਹਨ।
ਹਸਤ ਕਾਇਆ ਰੱਖਿਆ ਪਰਮੇਸ਼ਵਰ
ਹਜ਼ੂਰ ਕਹਿੰਦੇ ਹਸਤ ਕਾਇਆ ਇਹ ਜਿਹੜੀ ਬੁੱਧੀ ਰੂਪੀ ਕਾਇਆ ਨਾ ਇਹ ਤਾਂ ਹੀ ਰੱਖੀ ਹੋਈ ਸਫਲੀ ਹੈ ਜੇ ਆਤਮ ਵਿਸ਼ੈਣੀ ਬੁੱਧ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ ਜੇ ਗੁਰੂ ਨੇ ਕਿਰਪਾ ਕੀਤੀ ਆਤਮ ਵਿਸ਼ੈਣੀ ਬੁੱਧ ਬਖਸ਼ੀ ਹੈ ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਓ ਇਹ ਜੇ ਆਤਮ ਵਿਸ਼ੈਣੀ ਬੁੱਧ ਬਣ ਗਈ ਹੈ ਨਾ ਤੇ ਹਜ਼ੂਰ ਕਹਿੰਦੇ ਤਾਂ ਰੱਖੀ ਹੋਈ ਸਫਲੀ ਹੈ ਜੇ ਬੁੱਧ ਦੁਆਰਾ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ ਨਹੀਂ ਤਾਂ ਹਜ਼ੂਰ ਦੇ ਬਚਨ ਨੇ ਸੋ ਵਿਦਵਾਨ ਪੁਰਖਾਂ ਦਾ ਵੀ ਕਥਨ ਹੈ ਇਹ ਨਹਿ ਬੁੱਧ ਬਹੁ ਸ਼ਾਸਤਰ ਪੜ੍ਹੇ ਇਹ ਨਹਿ ਬੁੱਧ ਬਹੁ ਤੋੜੇ ਗੜੇ ਇਹ ਨਹਿ ਬੁੱਧ ਬਹੁ ਲੋਕ ਰਿਜਾਏ ਇਹ ਨਹਿ ਬੁੱਧ ਬਹੁ ਦੇਸ਼ ਕਮਾਏ ਬਹੁਤੇ ਦੇਸ਼ਾਂ ਦਾ ਰਟਨ ਕਰ ਲੈਣਾ ਕੋਈ ਅਕਲਮੰਦੀ ਨਹੀਂ ਬਹੁਤੇ ਖਾਲਸਾ ਜੀ ਆ ਕੇ ਕਿਲੇ ਫਤਿਹ ਕਰ ਲੈਣੇ ਕੋਈ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਬਹੁਤੀ ਕੋਈ ਵਿੱਦਿਆ ਪੜ੍ਹ ਲੈਣੀ ਤੋਤੇ ਮੈਣੇ ਬੜੇ ਪੜ੍ਹੇ ਹੁੰਦੇ ਨੇ ਇਹ ਵੀ ਕੋਈ ਬਹੁਤੀ ਪ੍ਰਾਪਤੀ ਵਾਲੀ ਗੱਲ ਨਹੀਂ ਲੋਕਾਂ ਨੂੰ ਪ੍ਰਸੰਨ ਕਰ ਲੈਣਾ ਤਾੜੀਆਂ ਮਰਵਾ ਲੈਣੀਆਂ ਇਹ ਵੀ ਕੋਈ ਬਹੁਤੀ ਅਕਲਮੰਦੀ ਗੱਲ ਨਹੀਂ ਹੈ ਅਤੇ ਵੇਸਵਾ ਵੀ ਕੰਮ ਕਰ ਲੈਂਦੀ ਲੋਕਾਂ ਨੂੰ ਖੁਸ਼ ਕਰ ਲੈਂਦੀ ਹੈ ਅਕਲ ਕਿਹੜੀ ਖਾਲਸਾ ਜੀ ਪ੍ਰਵਾਨ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ੍ਹ ਕੇ ਬੁੱਝ ਗਏ ਅਕਲੀ ਕੀਚੈ ਦਾਨ ਨਾਨਕ ਲੇਖੈ ਇੱਕ ਗੱਲ ਹੋਰ ਗੱਲਾਂ ਸ਼ੈਤਾਨ ਇਹ ਬੁੱਧ ਤਾਂ ਹੀ ਰੱਖੀ ਹੋਈ ਸਫਲੀ ਹੈ ਪ੍ਰਵਾਨ ਹੈ ਮਤ ਜੇ ਗੁਰੂ ਦਾ ਸਿਮਰਨ ਕਰਦੀ ਹੈ ਬੁੱਧ ਗੁਰੂ ਵਿੱਚ ਤੇ ਨਿਰੰਕਾਰ ਦੇ ਸ਼ਬਦ ਵਿੱਚ ਜੁੜੀ ਹੋਈ ਹੈ ਤਾਂ ਹਜ਼ੂਰ ਕਹਿੰਦੇ ਇਹ ਰੱਖੀ ਹੋਈ ਸਫਲੀ ਹੈ ਇਹ ਹਸਤ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਜਿਹੜਾ ਹੈ ਉਹਨੂੰ ਗ੍ਰਹਿਣ ਕਰਕੇ ਜਿਨ੍ਹਾਂ ਨੇ ਹਸਤ ਹੱਥਾਂ ਨਾਲ ਬੁੱਧੀ ਦੇ ਅੰਦਰ ਗ੍ਰਹਿਣ ਕਰ ਲਿਆ ਹੈ ਇਹ ਤਾਂ ਰੱਖੇ ਹੋਏ ਸਫਲੇ ਹਨ।
ਆਤਮ ਰੱਖਿਆ ਗੋਪਾਲ ਸਵਾਮੀ
ਤੇ ਆਤਮ ਖਾਲਸਾ ਜੀ ਆਤਮਾ ਮਨ ਜਿਹੜਾ ਹੈ ਇਹ ਤਾਂ ਹੀ ਰੱਖਿਆ ਹੋਇਆ ਸਫਲਾ ਇਹਦੇ 'ਚ ਮਨ ਕਾਬੂ ਵਿੱਚ ਕੀਤਾ ਹੋਇਆ ਹੈ ਭਾਵ ਭਗਤੀ 'ਚ ਜੁੜਿਆ ਹੋਇਆ ਮਨ ਕਦੇ ਡਾਵਾਂ ਡੋਲ ਨਹੀਂ ਹੁੰਦਾ ਕਦੇ ਵਿਕਾਰੀ ਨਹੀਂ ਹੁੰਦਾ ਮਨ ਨੂੰ ਕਾਬੂ ਕਰਕੇ ਗੁਰੂ ਕੇ ਪਿਆਰਿਆਂ ਰੱਖਣਾ ਕੀਤਾ ਹੈ ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਨਾ ਮੰਨਣ ਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੰਨਣ ਕਰਕੇ ਜਾਣ ਲਿਆ ਹੈ ਮੰਨ ਲਿਆ ਗੁਰੂ ਕੇ ਪਿਆਰਿਆਂ ਨੇ ਉਹਨਾਂ ਨੇ ਹਜ਼ੂਰ ਕਹਿੰਦੇ ਉਹਨਾਂ ਦੇ ਮਨ ਨੂੰ ਜਿਨ੍ਹਾਂ ਨੇ ਕਾਬੂ ਜਿੱਤ ਕਰ ਰੱਖਿਆ ਮਨ ਜੀਤ ਜਗ ਜੀਤ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਹੋਇਆ ਮਨ ਨੂੰ ਪਰਮੇਸ਼ਰ ਦੀ ਭਾਵ ਭਗਤੀ ਜੋੜਿਆ ਹੋਇਆ ਤਾਂ ਹੀ ਰੱਖੇ ਹੋਏ ਸਫਲੇ ਹਨ।
ਚਰਨ ਰੱਖਿਆ ਜਗਦੀਸ਼ਵਰ
ਹਜ਼ੂਰ ਕਹਿੰਦੇ ਇਹ ਜਿਹੜਾ ਚਰਨ ਸਾਡੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਨੂੰ ਜਿਹੜਾ ਜੋੜ ਕੇ ਰੱਖਣਾ ਹੈ ਤਾਂ ਹੀ ਸਫਲਾ ਜੇ ਵਾਹਿਗੁਰੂ ਜਗਤ ਦੇ ਈਸ਼ਰ ਪਰਮੇਸ਼ਰ ਦੀ ਭਾਵ ਭਗਤੀ ਵਿੱਚ ਗੁਰੂ ਕੇ ਚਰਨਾਂ ਵਿੱਚ ਸਾਡੀ ਜੁੜਸੁਰਤ ਜੁੜੀ ਹੋਈ ਹੈ ਅੱਧ ਸ਼ਤਾਨ ਰੂਪ ਜਿਹੜੇ ਵਾਹਿਗੁਰੂ ਦੇ ਚਰਨ ਨੇ ਉਹਨਾਂ 'ਚ ਆਪਣੀ ਸੁਰਤ ਨੂੰ ਜੋੜ ਕੇ ਰੱਖਣਾ ਹਜ਼ੂਰ ਕਹਿੰਦੇ ਇਹ ਰੱਖਿਆ ਹੋਇਆ ਸਫਲਾ ਹੈ ਅਤੇ ਧਨ ਕਿਹੜਾ ਖਾਲਸਾ ਜੀ ਗੁਰੂ ਕਾ ਨਾਮ ਗੁਰੂ ਕੇ ਨਾਮ ਰੂਪੀ ਧਨ ਨੂੰ ਗੁਰੂ ਕੇ ਸਿੱਖਾਂ ਨੇ ਪ੍ਰਾਪਤ ਕਰਨਾ ਹੈ ਨਾਮ ਧਨ ਨੂੰ ਸੰਭਾਲ ਕੇ ਰੱਖਿਆ ਗੁਰੂ ਕੇ ਪਿਆਰਿਆਂ ਨੇ ਔਰ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਗ੍ਰਹਿਣ ਕੀਤਾ ਗੁਰੂ ਕੇ ਪਿਆਰਿਆਂ ਨੇ
ਸਰਬ ਰੱਖਿਆ ਗੁਰਦਿਆਲ
ਸਰਬ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਦਿਆਲੂ ਹੈ
ਭੈ ਦੁੱਖ ਵਿਨਾਸ਼ਨ
ਔਰ ਭੈ ਆਦਿਕ ਤੇ ਦੁੱਖਾਂ ਨੂੰ ਵਿਨਾਸ਼ਨ ਨਾਸ਼ ਕਰਨ ਵਾਲਾ ਪਰਮੇਸ਼ਰ
ਭਗਤ ਵਛਲ ਅਨਾਥ ਨਾਥੇ
ਉਹ ਭਗਤਾਂ ਦਾ ਵਛਲ ਕਿਆ ਖਾਲਸਾ ਜੀ ਪਿਆਰਾ ਹੈ ਭਗਤਾਂ ਨੂੰ ਵਛਲ ਪਿਆਰ ਦੇਣ ਵਾਲਾ ਮੇਰਾ ਨਿਰੰਕਾਰ
ਸਰਣ ਨਾਨਕ ਪੁਰਖ ਅਚੁੱਤ
ਔਰ ਅਚੁੱਤ ਅਗੇੜ ਸਰੂਪ ਹੈ ਨਾ ਕਦੇ ਜਿੱਗਣ ਵਾਲਾ ਨਹੀਂ ਡਾਵਾਂ ਡੋਲ ਹੋਣ ਵਾਲਾ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਪੁਰਖ ਨਿਰੰਕਾਰ ਦੀ ਸ਼ਰਨ ਗ੍ਰਹਿਣ ਕਰੀਏ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈਏ ਫਿਰ ਸਾਡੀ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਮੇਰਾ ਸਤਿਗੁਰੂ ਕਿਰਪਾ ਕਰਕੇ ਕਰੇਗਾ
ਜੇਨ ਕਲਾ ਧਾਰਿਓ ਆਕਾਸੰ
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਸੁਣਿਆ ਵੀ ਜਿਹੜਾ ਪਾਣੀ ਹੈ ਨਾ ਉਹ ਚਾਰ ਯੋਜਨ ਉੱਚਾ ਵੀ ਹੈ ਜ਼ਿਆਦਾ ਵੀ ਹੈ ਧਰਤੀ ਨਾਲੋਂ ਕਈ ਗੁਣਾ ਪਾਣੀ ਜ਼ਿਆਦਾ ਹੈ ਅਤੇ ਧਰਤੀ ਉੱਪਰ ਕਿਸ਼ਤੀ ਤਰ੍ਹਾਂ ਤਰਦੀ ਹੈ ਕਿਤੇ ਸੱਚੇ ਪਾਤਸ਼ਾਹ ਪਾਣੀ ਡੋਬ ਨਹੀਂ ਸਕਦਾ ਹਜ਼ੂਰ ਕਹਿਣਗੇ ਨਾਮ ਪਾਈਏ ਪਰਮੇਸ਼ਰ ਦੀ ਰਜਾ ਵਿੱਚ ਵੱਧਾ ਹੋਇਆ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਹਜ਼ੂਰ ਕੋਈ ਪ੍ਰਮਾਣ ਦੇ ਕੇ ਦੱਸ ਰਹੇ ਨੇ ਉਹਨਾਂ ਪੰਡਿਤ ਲੋਕਾਂ ਨੂੰ ਸੋ ਕਿਰਪਾ ਕਰਕੇ ਸਮਝਾਉਂਦੇ ਹਨ ਜੇਨ ਕਲਾ ਧਾਰਿਓ ਆਕਾਸੰ ਜੇਨ ਜਿਸ ਨੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਕਲਾ ਸ਼ਕਤੀ ਧਾਰ ਕੇ ਰੱਖਣਾ ਕੀਤਾ, ਆਕਾਸ਼ ਨੂੰ ਉੱਪਰ ਟਿਕਾਇਆ ਹੋਇਆ। ਭੈ ਵਿੱਚ ਆ ਡਾਣੀ ਆਕਾਸ਼, ਬਿਨਾਂ ਡਾਣੀਆਂ ਤੋਂ, ਬਿਨਾਂ ਕਿਸੇ ਥਮਲੇ ਤੋਂ, ਬਿਨਾਂ ਕਿਸੇ ਸਹਾਰੇ ਤੋਂ ਆਕਾਸ਼ ਨੂੰ ਰੱਖਣਾ ਕੀਤਾ। ਬਿਨਾਂ ਥੰਮਾ ਗਗਨ ਰਹਾਇਆ, ਬਿਨਾਂ ਥਮਲਿਆਂ ਤੋਂ ਆਪਣੇ ਹੁਕਮ ਵਿੱਚ ਪਰਮੇਸ਼ਰ ਨੇ ਬੰਨ ਕੇ ਰੱਖਣਾ ਕੀਤਾ। ਉਹ ਵਾਹਿਗੁਰੂ ਪਰਮੇਸ਼ਰ ਐਸਾ ਜੇਨ ਕਲਾ ਅਕ ਧਾਰਿਓ ਆਕਾਸ਼ੰ, ਜਿਹਨੇ ਕਲਾ ਸ਼ਕਤੀ ਧਾਰੀ ਹੈ ਆਕਾਸ਼ ਦੇ ਉੱਪਰ, ਆਕਾਸ਼ ਨੂੰ ਖੜਾ ਕੀਤਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਜੇਨ ਕਲਾ ਧਾਰਿਓ ਬੈਸੰਤਰ ਕਾਸ਼ਟ ਬੇਸਟੰ, ਆ ਬਸੰਤਰ ਹੁੰਦੀ ਨਾ ਅੱਗ, ਤੇ ਕਾਸ਼ਟ ਹੁੰਦੀਆਂ ਲੱਕੜਾਂ, ਬੇਸਟ ਨਾਮ ਹੁੰਦਾ ਢੱਕਣ ਦਾ। ਸਾਰੀ ਜਿੰਨੀ ਬਨਸਪਤੀ ਦੀਆਂ ਲੱਕੜਾਂ ਨੇ, ਸਾਰੀਆਂ ਲੱਕੜਾਂ ਵਿੱਚ ਪਰਮੇਸ਼ਰ ਨੇ ਅੱਗ ਨੂੰ ਢੱਕ ਕੇ ਰੱਖਿਆ ਹੋਇਆ, ਆਪਣੇ ਹੁਕਮ ਵਿੱਚ ਰੱਖਿਆ ਹੋਇਆ। ਸੋ ਉਹ ਅੱਗ ਸਾੜ ਨਹੀਂ ਸਕਦੀ ਖਾਲਸਾ ਜੀ, ਜਿੰਨਾ ਚਿਰ ਯਤਨ ਨਾ ਕਰੀਏ ਉਹਨਾਂ ਚਿਰ ਲੱਕੜਾਂ ਨੂੰ ਉਹ ਸਾੜ ਨਹੀਂ ਸਕਦੇ। ਪਰਮੇਸ਼ਰ ਨੇ ਉਹ ਲੁਕਾ ਕੇ ਰੱਖੀ, ਢੱਕ ਕੇ ਰੱਖੀ ਹੋਈ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਰ ਸਮਾਣੀ, ਘੱਟ ਘੱਟ ਮਾਧੋ ਜੀਆ। ਆ ਚੰਦਨ ਕਿੰਨਾ ਠੰਡਾ ਹੁੰਦਾ ਹੈ, ਵੱਡਾ ਭਾਰੀ ਪਾਣੀ ਦਾ ਕੜਾਹਿਆ ਹੋਵੇ, ਉਹ ਉਬਾਲੇ ਖਾ ਰਿਹਾ ਹੋਵੇ, ਤੇ ਤੋਲਾ ਕੇ ਵਿੱਚ ਪਾ ਦਈਏ ਨਾ ਚੰਦਨ, ਸਾਰਾ ਪਾਣੀ ਖਾਲਸਾ ਜੀ ਠੰਡਾ ਠਾਰ ਕਰ ਦਿੰਦਾ ਹੈ, ਇੰਨਾ ਠੰਡਾ ਚੰਦਨ ਹੁੰਦਾ ਹੈ। ਪਰ ਜਦੋਂ ਉਹਦੀ ਲੱਕੜ ਕਸਾਈਏ, ਉਹਦੇ ਵਿੱਚ ਵੀ ਅੱਗ ਪੈਦਾ ਹੁੰਦੀ ਹੈ। ਜਿੰਨੀਆਂ ਲੱਕੜਾਂ ਨੇ ਉਹਨਾਂ ਵਿੱਚੋਂ ਅੱਗ ਪਰਮੇਸ਼ਰ ਨੇ ਟੁਕਾ ਕੇ ਰੱਖੀ, ਆਪਣਾ ਲੁਕਾ ਕੇ ਰੱਖਣਾ ਕੀਤੀ ਹੈ। ਜਿਸ ਵਾਹਿਗੁਰੂ ਪਰਮੇਸ਼ ਨੇ ਬੈਸੰਤਰੰ ਕਾਸ਼ਟ ਬੇਸਟੰ, ਬੈਸੰਤਰ ਅਗਨੀ ਜਿਹੜੀ ਹੈ ਕਾਸ਼ਟ ਲੱਕੜਾਂ ਦੇ ਅੰਦਰ ਬੇਸਟ ਢੱਕ ਕਰਕੇ ਰੱਖਣਾ ਕੀਤੀ ਹੈ, ਆਪਣੀ ਰਿਆ ਵਿੱਚ ਹੁਕਮ ਵਿੱਚ ਬੱਧੀ ਹੈ।
ਜੇਨ ਕਲਾ ਸਾਸ ਸੂਰ ਨਖਤਰ ਜੋਤਿਆਂ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਸ਼ਕਤੀ ਨਾਲ ਖਾਲਸਾ ਜੀ ਸਾਸ ਸੂਰ, ਸਾਸ ਚੰਦਰਮਾ ਤੇ ਸੂਰ ਸੂਰਜ, ਨਖਿਅਤਰ ਤਾਰਿਆਂ ਵਿੱਚ ਜੋਤ, ਜੋਤਿਆਂ ਜੋਤ ਰੱਖਣਾ ਕੀਤੀ ਹੈ। ਵਾਹਿਗੁਰੂ ਤੋਂ ਜੋਤ ਲੈ ਕੇ ਸੂਰਜ ਚੰਦਰਮਾ ਤਾਰੇ ਪ੍ਰਕਾਸ਼ ਹੁੰਦੇ ਨੇ, ਇਹ ਸਾਰੇ ਪਰਤੇ ਪ੍ਰਕਾਸ਼ਕ ਮੰਨੇ ਹੋਏ ਨੇ, ਛੇ ਤਰ੍ਹਾਂ ਦੇ ਇਹ ਪ੍ਰਕਾਸ਼ਕ ਮੰਨੇ ਹੋਏ ਨੇ। ਇਹ ਜਿੰਨੇ ਖਾਲਸਾ ਜੀ ਇਹ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਸਸੀ ਚੰਦਰਮਾ ਨੂੰ, ਸੂਰ ਸੂਰਜ ਨੂੰ, ਨਖਿਅਤਰ ਤਾਰਿਆਂ ਨੂੰ ਤੇ ਜੋਤਿਆਂ ਜੋਤ ਪ੍ਰਕਾਸ਼ਵਾਨ ਪਰਮੇਸ਼ਰ ਜਿਹੜਾ ਨਾ, ਉਹਨੇ ਆਪਣੀ ਜੋਤ ਸਾਰਿਆਂ 'ਚ ਟਿਕਾਈ ਹੈ, ਤਾਂ ਇਹ ਪ੍ਰਕਾਸ਼ ਕਰਦੇ ਨੇ। ਵਾਹਿਗੁਰੂ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਦਿੰਦੇ ਹਨ, ਤਾਂ ਹੀ ਉਹਨੂੰ ਕਹੀਦਾ ਨਾ ਸਹਿ ਭੰਗ, ਉਹ ਸੁਤੇ ਸਿੱਧੀ ਪ੍ਰਕਾਸ਼ਮਾਨ ਹੈ। ਬਾਕੀ ਜਿੰਨੇ ਨੇ ਸਾਰੇ ਪ੍ਰਕਾਸ਼ ਕਰਨ ਵਾਲੇ, ਉਹ ਖਾਲਸਾ ਜੀ ਸੂਰਜ ਚੰਦ ਤਾਰੇ, ਇਹ ਸਭ ਪਰਮੇਸ਼ਰ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਕਰਦੇ ਹਨ, ਪਰਤੇ ਪ੍ਰਕਾਸ਼ਕ ਹਨ, ਜਿਹਨੇ ਆਪਣੀ ਸ਼ਕਤੀ ਦੁਆਰਾ ਚੰਦਰਮਾ ਨੂੰ, ਸੂਰਜ ਨੂੰ, ਤਾਰਿਆਂ ਨੂੰ ਜੋਤ ਦੇ ਕੇ, ਪ੍ਰਕਾਸ਼ ਦੇ ਕੇ ਆਪਣੇ ਹੁਕਮ ਵਿੱਚ ਟਿਕਾ ਕੇ ਰੱਖਿਆ ਹੈ।
ਸਾਸੰ ਸਰੀਰ ਧਾਰਣੰ,
ਤੇ ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਨੇ, ਜਿਹੜਾ ਸਾਡਾ ਸਰੀਰ ਹੈ ਪੰਜਾਂ ਤੱਤਾਂ ਦਾ, ਇਹ ਸਾਸੰ ਸਰੀਰ ਧਾਰਨ ਹੈ, ਇਹ ਆਪਣੇ ਧਾਰਨ ਓਟ ਆਸਰੇ ਸਰੀਰ ਨੂੰ ਪਰਮੇਸ਼ਰ ਨੇ ਰੱਖਣਾ ਕੀਤਾ ਹੈ। ਇਹ ਨੌ ਦਰਵਾਜ਼ੇ ਪਰਮੇਸ਼ਰ ਨੇ ਰੱਖੇ ਨੇ, ਨੌ ਛਿੱਦਰ, ਨੌ ਗੋਲਕਾਂ, ਨੌ ਦਰਵਾਜ਼ੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਤੇ ਉਹਨਾਂ ਨੌ ਦਰਵਾਜ਼ਿਆਂ ਅੱਗੇ, ਕਿਸੇ ਦਰਵਾਜ਼ੇ ਅੱਗੇ ਵੀ ਕੋਈ ਢੱਕਣ ਬੂਹਾ, ਕੋਈ ਕੰਧ ਨਹੀਂ ਕੀਤੀ ਹੋਈ। ਤੇ ਉਹਦੇ ਵਿੱਚ ਫਿਰ ਖਾਲਸਾ ਜੀ ਸਵਾਸ ਟਿਕਾ ਕੇ ਰੱਖੇ ਹੋਏ ਨੇ ਸਾਹ, ਤੇ ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਅਸੀਂ ਨੌ ਬਰਨਾਉ ਹਾਂ। ਜਦੋਂ ਤੱਕ ਮਾਲਕ ਦਾ ਹੁਕਮ ਨਹੀਂ ਨਾ ਹੁੰਦਾ, ਉਹਨਾਂ ਚਿਰ ਸਰੀਰ 'ਚੋਂ ਸਾਹ ਨਿਕਲਦੇ ਨਹੀਂ, ਸਾਸਾਂ ਦੀ ਗਿਣਤੀ ਚੱਲਦੀ ਰਹਿੰਦੀ ਹੈ। ਅਤੇ ਜਿੱਦਣ ਉਹਦਾ ਹੁਕਮ ਹੋ ਜਾਂਦਾ, ਨੌ ਦਰਵਾਜ਼ੇ ਨੇ, ਕਿਸੇ ਦਰਵਾਜ਼ੇ ਵਿੱਚ ਦੀ ਵੀ ਸਾਹ ਖਾਲਸਾ ਜੀ ਆਖਰੀ ਨਿਕਲ ਜਾਂਦਾ, ਅਤੇ ਪ੍ਰਾਣ ਪੰਖੇਰੂ ਹੋ ਜਾਂਦੇ ਹਨ। ਜਿਸ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਸਾਸੰਗ ਸਰੀਰ ਧਾਰਨਾ ਹੈ, ਇਹ ਸਵਾਸਾਂ ਵਾਲਾ ਸਰੀਰ ਜਿਹੜਾ ਨਾ, ਇਹਨੂੰ ਧਾਰਨ ਟਿਕਾ ਕੇ ਰੱਖਣਾ ਕੀਤਾ, ਨੌ ਦਰਵਾਜ਼ਿਆਂ ਵਾਲਾ, ਇਹ ਨੌ ਗੋਲਕਾਂ ਵਾਲਾ ਸਰੀਰ ਪਰਮੇਸ਼ਰ ਨੇ ਬਣਾ ਕੇ ਇਹਦੇ ਵਿੱਚ ਸਾਹ ਰੱਖੇ ਹੋਏ ਨੇ, ਹਵਾ ਨੂੰ ਰੱਖਿਆ ਹੋਇਆ ਹੈ। ਅਤੇ ਜਿੱਦਣ ਸਾਹ ਖਿੱਚ ਲੈਂਦਾ, ਜਬ ਤੂੰ ਜੋਤ ਖਿੰਚਿਆ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਜਦੋਂ ਜੋਤੀ ਸਰੂਪ ਮਹਾਰਾਜ ਜੋਤ ਖਿੱਚ ਲੈਂਦੇ ਨੇ, ਉਦੋਂ ਭਲਾ ਕੋਈ ਗੱਲ ਕਰਕੇ ਵਿਖਾਵੇ, ਕੋਈ ਬੋਲ ਕੇ ਵਿਖਾਵੇ, ਕਦੇ ਕੋਈ ਬੋਲ ਨਹੀਂ ਸਕਦਾ, ਇਹ ਪਰਮੇਸ਼ਰ ਦੀ ਰਜਾ ਵਿੱਚ ਰੱਖਿਆ ਹੋਇਆ ਹੈ।
ਜੇਨ ਕਲਾ ਮਾਤ ਗਰਭ ਪ੍ਰਤਪਾਲ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਪੰਡਿਤ ਜੀ ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਧਾਰ ਕੇ ਮਾਤ ਗਰਭ ਪ੍ਰਤਪਾਲੰ, ਮਾਤਾ ਦੇ ਗਰਭ ਵਿੱਚ ਵੀ ਬੱਚੇ ਪਏ ਹੋ ਦੀ ਪ੍ਰਤਪਾਲਾ ਕਰਦਾ ਹੈ, ਇਹ ਵਾਹਿਗੁਰੂ ਦੀ ਸ਼ਕਤੀ ਹੈ। ਮਾਂ ਜੇ ਰੋੜ ਵੀ ਖਾ ਲਵੇ ਨਾ, ਰੋੜ ਜਠਰਾਗਣ ਅਗਨੀ ਇੰਨੀ ਤੇਜ਼ ਹੁੰਦੀ, ਰੋੜ ਵੀ ਸੜ ਕੇ ਦਗਧ ਹੋ ਜਾਂਦੇ, ਹਜ਼ਮ ਹੋ ਜਾਂਦੇ ਨੇ, ਪਰ ਬੱਚੇ ਦਾ ਸਰੀਰ ਤਾਂ ਫੁੱਲ ਨਾਲੋਂ ਵੀ ਨਰਮ ਹੈ। ਵਾਹਿਗੁਰੂ ਪਰਮੇਸ਼ੁਰ ਉੱਥੇ ਸੇਕ ਤੱਕ ਨਹੀਂ ਲੱਗਣ ਦਿੰਦਾ, ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇ ਤਨਾ ਸੇਕ ਸੋਈ ਸੁਆਮੀ ਇਹਾਂ ਰਾਖੈ ਬੂਝ ਬੁੱਧ ਵਿਵੇਕ। ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਬੱਚੇ ਨੂੰ ਨੌਂ ਪਰ ਨੌਂ ਰੱਖਦਾ ਹੈ, ਸੇਕ ਤੱਕ ਨਹੀਂ ਮਾਤਾ ਦੇ ਜਠਰਗਨੀ ਦਾ ਭੋਣ ਦਿੰਦਾ, ਐਸਾ ਵਾਹਿਗੁਰੂ ਪਰਮੇਸ਼ਰ
ਹੈ। ਛੇ ਦੰਤ ਜਠਰ ਰੋਗਣਾ
ਨਹੀਂ, ਛੇ ਦੰਤ ਕੱਟ ਸਕਦੇ ਨੁਕਸਾਨ ਨੁਕਸਾਨ ਕਰ ਸਕਦੇ, ਜਠਰ ਰੋਗਣਾ ਹੈ। ਜਠਰ ਜਿਹੜੀ ਅਗਨੀ ਹੈ ਨਾ, ਜਠਰਾਗਣ ਅਗਨੀ, ਹਜ਼ੂਰ ਕਹਿੰਦੇ ਇਹ ਨਹੀਂ ਉਹਨੂੰ ਨੁਕਸਾਨ ਪਹੁੰਚਾ ਸਕਦੇ। ਜਦੋਂ ਵਾਹਿਗੁਰੂ ਰੱਖਣ ਵਾਲਾ ਤੇ ਜਠਰਾਗਣ ਅਗਨੀ ਦਾ ਰੋਗ ਨਹੀਂ ਬੱਚੇ ਨੂੰ ਲੱਗ ਸਕਦਾ ਤੇ ਨਹੀਂ ਨੁਕਸਾਨ ਕਰ ਸਕਦੇ, ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਉੱਥੇ ਵੀ ਰੱਖਦਾ ਤਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਉਦਰ ਪੇਟ ਦੀ ਅਗਨੀ ਅੱਗ ਵਿੱਚ ਪਏ ਹੋਏ, ਭੱਠੀ ਵਿੱਚ ਪਏ ਹੋਏ ਨੇ ਵੀ ਪਰਮੇਸ਼ਰ ਕਿਰਪਾ ਕਰਕੇ ਹੱਥ ਦੇ ਕੇ ਰੱਖਦਾ। ਹੇ ਪੰਡਿਤ ਜੀ, ਉਹ ਇੰਨਾ ਸਰਵ ਕਲਾ ਸਮਰੱਥ ਹੈ ਮੇਰਾ ਵਾਹਿਗੁਰੂ ਪਰਮੇਸ਼ਰ।
ਤੇਨ ਕਲਾ ਅਸਥੰਭੰ ਸਰੋਵਰੰ,
ਹਜ਼ੂਰ ਨੇ ਇਹ ਦ੍ਰਿਸ਼ਟਾਂਤ ਦਿੱਤੇ ਨੇ ਖਾਲਸਾ ਜੀ, ਪਿਛਲੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨੇ ਹਜ਼ੂਰ ਅੱਗੇ ਹੁਣ ਉੱਤਰ ਦੇ ਰਹੇ ਨੇ। ਤੇਨ ਕਲਾ ਅਸਥੰਭੰ ਸਰੋਵਰੰ ਨਾਨਕ, ਤੇਨ ਤਿਸ ਨੇ ਆਪਣੀ ਕਲਾ ਸ਼ਕਤੀ ਦੁਆਰਾ ਅਸਥੰਭੰ ਟਿਕਾ ਕੇ ਰੱਖਣਾ ਕੀਤਾ। ਸਰੋਵਰ ਇਹ ਸਮੁੰਦਰ ਹੈ, ਜਿਹੜਾ ਸਮੁੰਦਰ ਹੈ ਨਾ, ਪਰਮੇਸ਼ਰ ਨੇ ਆਪਣੀ ਸ਼ਕਤੀ ਨਾਲ ਹੇ ਪੰਡਿਤ ਜੀ ਉਹ ਥੰਮ ਕੇ ਰੱਖਿਆ ਹੋਇਆ ਹੈ, ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ।
ਸ਼ਯੰਤ ਤਰੰਗ ਤੋਇਣਾ,
ਉਸ ਸਮੁੰਦਰ ਦੀਆਂ ਜਿਹੜੀਆਂ ਤਰੰਗ ਲਹਿਰਾਂ ਨਾ ਵੱਡੀਆਂ ਭਾਰੀ, ਤੋਯੰਗ ਨਾਉ ਪਾਣੀ ਦਾ ਹੁੰਦਾ, ਤੋਯੰਗ ਪਾਣੀ ਦੀਆਂ ਤਰੰਗ ਲਹਿਰਾਂ ਨਹਿ ਸ਼ਯੰਤ, ਨਹੀਂ ਖਾਲਸਾ ਜੀ ਕਿਸੇ ਦਾ ਨੁਕਸਾਨ ਕਰ ਸਕਦੀਆਂ, ਨਹੀਂ ਬੰਨੇ ਤੋਂ ਉੱਪਰ ਚੜ੍ਹ ਸਕਦੀਆਂ। ਪਰਮੇਸ਼ਰ ਨੇ ਆਪਣੀ ਰਜਾ ਵਿੱਚ ਰੱਖਣਾ ਕੀਤਾ ਹੈ, ਔਰ ਹੁਕਮ ਦੀ ਸਾਰੀ ਖੇਡ ਹੈ। ਜਦੋਂ ਬਹੁਤੇ ਨਾਸਤਕ ਜੇ ਹੋ ਜਾਂਦੇ ਹੈ, ਬਹੁਤੇ ਸਿਆਣੇ ਜੇ ਬਣ ਲੱਗਦੇ ਨੇ, ਉਦੋਂ ਮਾੜਾ ਜਿਹਾ ਹਲੂਣਾ ਦਿੰਦਾ ਹੈ, ਫਿਰ ਚੇਤੇ ਆਉਂਦਾ ਰੱਬ ਕੋਈ ਹੈ। ਸੋ ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਰੱਖਣਾ ਕੀਤਾ ਹੈ। ਨਹਿ ਸ਼ਯੰਤ ਤਰੰਗ ਤੋਇਣਾ ਹੈ, ਤੋਇਣਾ ਪਾਣੀ ਦੀਆਂ ਤਰੰਗਾਂ ਲਹਿਰਾਂ ਸਮੁੰਦਰ ਦੀਆਂ, ਨਹਿ ਸ਼ਯੰਤ ਨਹੀਂ ਨੁਕਸਾਨ ਕਰ ਸਕਦੀਆਂ। ਜਦੋਂ ਰੱਖਣ ਵਾਲਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਤਾਂ ਖਾਲਸਾ ਜੀ ਇਹ ਜਿਹੜੀ ਧਰਤੀ ਹੈ, ਪਰਮੇਸ਼ਰ ਨੇ ਭੈ ਵਿੱਚ ਧਰਤੀ ਦੱਬੀ ਭਾਰ ਆਪਣੇ ਹੁਕਮ ਵਿੱਚ ਪਰਮੇਸ਼ਰ ਨੇ ਟਿਕਾਉਣਾ ਕੀਤੀ
ਹੈ।
ਉਹ ਵਾਹਿਗੁਰੂ ਪਰਮੇਸ਼ਰ ਕਿੱਡਾ ਕੁ ਵੱਡਾ ਜੀ, ਹਜ਼ੂਰ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ, ਉਹ ਗੁਸਾਈ ਮਾਲਕ ਗ੍ਰਿਸ਼ਟ ਬਹੁਤ ਵੱਡਾ ਪਰਮੇਸ਼ਰ ਹੈ, ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਉਹ ਗੁਸਾਈ ਗੋ ਪ੍ਰਥਮੀ ਦਾ ਸਾਈ ਜਿਹੜਾ ਮਾਲਕ ਹੈ ਨਾ, ਗ੍ਰਿਸ਼ਟ ਰੂਪੇਣ, ਉਹ ਗ੍ਰਿਸ਼ਟ ਵੱਡੇ ਭਾਰੀ ਰੂਪੇਣ ਰੂਪ ਵਾਲਾ ਹੈ, ਸੁੰਦਰ ਸਰੂਪ ਵਾਲਾ ਮੇਰਾ ਵਾਹਿਗੁਰੂ ਹੈ।
ਸਿਮਰਨ ਸਰਵਤਰ ਜੀਵਨ,
ਉਹ ਸਾਰੇ ਜਿਹੜੇ ਜੀਵ ਨੇ ਨਾ ਸੰਸਾਰ ਦੇ, ਉਹਨੂੰ ਸਿਮਰਨ ਸਿਮਰਦੇ ਨੇ, ਯਾਦ ਕਰਦੇ ਹਨ। ਤੇ ਪੰਡਿਤ ਜੀ ਤੁਸੀਂ ਵੀ ਸਿਮਰਿਆ ਕਰੋ, ਉਸ ਵਾਹਿਗੁਰੂ ਪਰਮੇਸ਼ਰ ਸਿਮਰਨ ਕਰਨ ਯੋਗ ਹੈ, ਸਭ ਦੁਨੀਆਂ ਉਸ ਪਰਮੇਸ਼ਰ ਨੂੰ ਨਾਮ ਯਾਦ ਕਰਦੀ ਹੈ। ਨਾਸਤਕ ਤੋਂ ਨਾਸਤਕ ਬੰਦਾ ਵੀ ਭਾਵੇਂ ਕਿਸੇ ਬਹਾਨੇ ਨਾਲ ਯਾਦ ਕਰੇ, ਯਾਦ ਉਹਨੂੰ ਵੀ ਕਰਨਾ ਪੈਂਦਾ ਜਦੋਂ ਬਿਪਤਾ ਪੈਂਦੀ ਹੈ। ਸੋ ਹਜ਼ੂਰ ਕਹਿੰਦੇ ਸਾਰੀ ਦੁਨੀਆਂ ਜਿਸ ਪਰਮੇਸ਼ਰ ਦਾ ਨਾਮ ਸਿਮਰਦੀ ਹੈ, ਤੇ ਸਭ ਦੇ ਸਿਮਰਨ ਕਰਨ ਯੋਗ ਹੈ।
ਲਭਿਆ ਸੰਤ ਸੰਗੇਣ ਨਾਨਕ,
ਹੇ ਸੱਚੇ ਪਾਤਸ਼ਾਹ, ਲੱਭਦਾ ਕਿੱਥੇ ਜੀ ਫਿਰ ਉਹ ਪਰਮੇਸ਼ਰ ਪ੍ਰਾਪਤ ਕਿੱਥੋਂ ਹੁੰਦਾ ਹੈ? ਹਜ਼ੂਰ ਕਹਿੰਦੇ ਲੱਭਦੇ ਸਾਧ ਸੰਗੇਣ ਨਾਨਕ, ਉਹ ਲੱਭਦਾ ਪੰਡਿਤ ਜੀ ਸਾਧ ਸੰਗੇਣ, ਸਾਧ ਸੰਗੇਣ ਸੰਗਤ ਵਿੱਚੋਂ ਲੱਭਦਾ, ਗੁਰੂ ਕੀ ਸਾਧ ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ। ਨਾਰਦ ਮੁਨੀ ਨੇ ਪੁੱਛਿਆ ਸੀ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਨੇ ਹੋਣ, ਕਿੱਥੇ ਮਿਲਦੇ ਹੋ ਜੀ, ਕਿੱਥੇ ਨਿਵਾਸ ਰੱਖਿਆ ਹੋਇਆ? ਗੁਰੂ ਹਰਗੋਬਿੰਦ ਸਾਹਿਬ ਕਹਿਣਗੇ ਨਾਰਦ ਮੁਨ, ਜਿੱਥੇ ਗੁਰੂ ਕੀ ਸਾਧ ਸੰਗਤ ਹੋਵੇ ਨਾ, ਅਸੀਂ ਉੱਥੇ ਰਹਿੰਦੇ ਹਾਂ। ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਗੁਰੂ ਕੀ ਸਾਧ ਸੰਗਤ ਹੀ ਸਾਡਾ ਨਿੱਜੀ ਘਰ ਹੈ, ਜਿੱਥੇ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਅਸੀਂ ਸੰਗਤ ਵਿੱਚ ਵੱਸਦੇ ਹਾਂ। ਸੋ ਹਜ਼ੂਰ ਕਹਿੰਦੇ ਉਹ ਸਾਧੂਆਂ ਦੀ ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ, ਸਾਧੂਆਂ ਦੇ ਹਿਰਦੇ ਵਿੱਚ ਵੀ ਵੱਸਦਾ ਹੈ, ਸਾਧੂਆਂ ਦੇ ਨੇਤਰਾਂ ਵਿੱਚ ਵੀ ਵੱਸਦਾ ਹੈ, ਸਾਧੂਆਂ ਦੀ ਜ਼ਬਾਨ 'ਤੇ ਵੀ ਵੱਸਦਾ ਹੈ, ਅਤੇ ਸਾਧੂਆਂ ਦੇ ਚਰਨਾਂ 'ਚ ਵੀ ਵੱਸਦਾ ਹੈ। ਚਾਰ ਥਾਂ ਨੇ ਰੱਬ ਦੇ ਵੱਸਣ ਦੇ, ਉਹ ਪਰਮੇਸ਼ਰ ਸਾਧੂਆਂ ਹਿਰਦੇ ਦੇ ਅੰਤਾਂ ਕਰਨ 'ਚ ਵੀ ਬੈਠਾ ਹੋਇਆ ਹੈ, ਨੇਤਰਾਂ ਵਿੱਚ ਵੀ ਬੈਠਾ ਹੋਇਆ ਹੈ, ਅਤੇ ਪ੍ਰਭ ਜੀ ਵਸਾ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਉਹ ਆਪਣੇ ਪਿਆਰੇ ਦੇ ਰਸਨਾ 'ਤੇ ਵੀ ਬੈਠਾ ਹੈ, ਗੁਰੂ ਕੀ ਸਾਧ ਸੰਗਤ 'ਚੋਂ ਮਿਲਦਾ ਹੈ।
ਸਵੱਛ ਮਾਰਗ ਹਰ ਭਗਤਣਾ,
ਇਸ ਕਰਕੇ ਸਵੱਛ ਮਾਰਗ ਜਿਹੜਾ ਨਾ ਦੁਨੀਆਂ 'ਚ ਸਾਫ਼ ਸੁਥਰਾ ਮਾਰਗ, ਹੇ ਪੰਡਿਤ ਜੀ ਹਰ ਭਗਤਣਾ ਹੈ, ਹਰੀ ਦੀ ਭਗਤੀ ਦਾ ਮਾਰਗ ਹੈ, ਸਭ ਤੋਂ ਪਵਿੱਤਰ ਮਾਰਗ ਹੈ। सब तो जो साफ सुथरा स्वच्छ रस्ता है ना, साफ सुथरा रस्ता हर भगत ना है, हरी दी भगती का मार्ग रस्ता है। इस रस्ते ते चलिए ते प्रभु की भगती करिए, जिस करके परमेश्वर की कृपा होवे, वह वाहिगुरु की प्राप्ति का साफ सुथरा रस्ता है, उस रास्ते नूं अख्तियार करना चाहिदा है।
मस्कं भगनंत सैलं,
हे पंडित जी, जे वाहिगुरु परमेश्वर कृपा कर देवे ना तो की नहीं कर सकता, सब कुछ कर सकता है। सो मस्कं भगनंत सैलं, मस्कं नाम छोटे जे मच्छर का हुंदा, मच्छर है मस्कं, मच्छर का दाना जिहड़ा छोटा जिहा है, जे परमेश्वर कृपा कर दे ना छोटा जिहा मच्छर का दाना, वह मस्कं भगनंत, भगनंत पन सिड़दा है, सैल पत्थर है, जेड़े पत्थर ना वड्डे भारी सैलंग पहाड़ पर्वत है, उन्होंने खालसा जी भगनंत पन सिड़दा है, मस्कंग मच्छर का दाना, मच्छर का दाना ही पहाड़ा का मुकाबला करके हजूर कहते हैं पन सिड़दा है, जो वाहिगुरु कृपा करता है।
तुरंत पपीर
छोटी जी एक कीड़ी होंगी है भूरे जे रंग की, जी कहते लड़ जाए तो बड़ी दर्द होंगी है, खारच होंगी है, वह निकी जी छोटी जी भूरी जी कीड़ी हजूर कहते। सो इस तरह सो मस्कंग भगनंत सैलंग करदमंग तुरंत पपीलक है, ओड़ी पपीलक छोटी जी कीड़ी है ना, जे परमेश्वर की कृपा हो जाए तो करदमंग तुरंत, करदम नाम हुंदा है चिक्कड़ दा, वड्डा भारी जिहड़ा चिक्कड़ दा चढ़ा है ना खालसा जी, वड्डा चिक्कड़ टोआ वड्डा चिक्कड़ वाला, उहनू तुरंत तर जांदी है, जे परमेश्वर कृपा कर देवे तो छोटी जी जिहड़ी कीड़ी विचारी खंभा वाली, वह वड्डे भारी डूंघे चिक्कड़ तो भी तर के लंघ जाती है, जे परमेश्वर कृपा कर देवे
सागरं लंघंत पिंगं,
ते जेड़ा सागर समुंदर है ना इनू लंघंत पिंगं लंघ जांदा है, जेड़ा पिंगला बंदा पिंगला बंदा, जे परमेश्वर की कृपा होवे तां जिहदे पैर नहीं बेचारे पैरां तों हीणा तुरन तों आतर है, गुरु की कृपा होवे तां पिंगला आदमी उह समुंदर नूं लंघ जांदा, तर के लंघ जांदा है। हजूर दे बचन ने पिंगल पर्बत पार परे खल चतर बकीता, अंधले तिर पवन सूझिया गुर भेट पुनीता, महिमा साधु संग की सुनो मेरे मीता, मैल खोई कोट आग हरे निर्मल पैचीता, ऐसी भगत गोविंद की कीट हस्ती जीता, जो जो कीनो आपनो ते अपहै दान दीता, सिंह बिलाई हो गयो तरण मेर दखीता, श्रम करते दमयाड कौ ते गनी तनीता, कवन वडाई कह सको बेअंत गुनीता, कर कृपा मोहि नाम दियो नानक दर सरीता, मूह कुचरै शास्त्र खाट टिंग गिरन चढ़ जाए, अंध लख बदलो सुन जो काल कृपा कराए। सो पिंगला आदमी खालसा जी समुद्र नूं तर के लंघ सकदा है, जे परमेश्वर की कृपा होवे
तां परगास अंध कह,
ते जिहदे खालसा जी तम नाम हुंदा हनेरे दा, ते अंधकार भी हनेरे दा नाम है, तम परगास अंध कह, तम हनेरा अंध घोर धुप घोर हनेरा जिन्हां दे अगे है, दीदा ही कुछ नहीं, हाथ पसारिया भी नहीं दिसदा, इना कोहर कोप हनेरा गाढ़ा हनेरा जिथे है, जे वाहिगुरु की कृपा होवे तां प्रकाश चानण हो जाता है, तां प्रकाश अंधक है, अन्ने आदमी दे अगे जिथे हनेरा ही हनेरा है, अखां नहीं है, उथे खालसा जी परमेश्वर चाहे तां प्रकाश चानण कर दिंदा है।
साध संगेण सिमरंत गोबिंद,
हे पंडित जी सारियां दातां गुरु की सार संगत विच आके ना जद गोबिंद परमेश्वर दा सिमरन करिए, फेरे दातां प्राप्त हुंदियां ने, फेरे वडियाई प्राप्त हुंदी है।
शरण नानक हर हर हरे,
उस हर हर हरेक दे दुखां नूं हरन वाला जिहड़ा हरी परमेश्वर है, उहदी सार संगत करिए, गुरु की संगत विच आउणा करिए। इसे प्रकार हजूर फिर फरमाउंदे ने आरंभ तों
सागरं लंघंत पिंगं,
इसे तरह मस्कं भगनंत सैलं, मच्छर दी न्याई खालसा जिहड़ा अतुच्छ विचारा अलपग जिहा जीव है, जे वाहिगुरु कृपा कर देवे ना ते अग्ञान रूपी जिहड़ा पहाड़ है उहनू तोड़न लई समर्थ हो जांदा है, अग्ञान रूपी पहाड़ नू तोड़ के गुरु का प्यारा मुक्त हो जांदा है, जिहड़ा विचारा तुच्छ जिहा सी ना मच्छर वर्गा अलपग, परमेशर कृपा कर देवे तां अग्ञानता नू तोड़ देंदा है, अग्ञान रूपी पर्वत भन सिड़दा है।
करदमं तुरंत पपीलक है,
ते जिहड़े पपीलक दी न्याई विचारे तुच्छ बुद्धि वाले ने, जे वाहिगुरु की कृपा होवे तां तुच्छ बुद्धि वाले जिहड़े परमेश्वर दे प्यारे ने, उह खालसा जी मोह रूपी चिक्कड़ तों तुरंत तर जांदे हन, मुक्त हो जांदे ने, मोह विच नहीं करे गलतान हुंदे, मोह रूपी चिक्कड़ विच करे फसदे नहीं। तित सरवरड़ है भैले निवासा, पाणी पावक तिन है किया, पंक जो मोह पग नहीं चाल, हम देखा तह डूबी अले, मोह रूपी चिक्कड़ जिथे संसार गलतान हो रहा है, ਉਹ ਗੁਰੂ ਕੇ ਪਿਆਰੇ ਤਰ ਜਾਂਦੇ ਨੇ, ਤੁਛ ਬੁੱਧੀ ਵਾਲੇ ਵੀ ਸੰਸਾਰ ਦੇ ਮੋਹ ਰੂਪੀ ਚਿੱਕੜ ਤੋਂ ਮੁਕਤ ਹੁੰਦੇ ਹਨ।
ਸਾਗਰਾਂ ਲੰਘੰਤ ਪਿੰਗੰ,
ਜਿਨ੍ਹਾਂ ਦੇ ਕੋਲ ਖਾਲਸਾ ਜੀ ਸਾਧਨਾ ਰੂਪੀ ਪੈਰ ਨਹੀਂ, ਭੈ ਦੇ ਪੈਰ ਨਹੀਂ, ਪਰਮੇਸ਼ਰ ਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਇਹ ਅਵਸਥਾ ਵੀ ਨਹੀਂ, ਭੈ ਦੇ ਚਰਨ ਵੀ ਨਹੀਂ, ਸਾਧਨਾ ਰੂਪੀ ਪੈਰਾਂ ਤੋਂ ਬਗੈਰ ਨੇ, ਉਹ ਖਾਲਸਾ ਜੀ ਸੰਸਾਰ ਸਮੁੰਦਰ ਤੋਂ ਗੁਰੂ ਕੇ ਪਿਆਰੇ ਮੁਕਤ ਹੋ ਜਾਂਦੇ ਨੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ। ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ, ਨਾ ਭੈ ਰੱਖਿਆ ਪਰਮੇਸ਼ਰ ਦਾ ਭੈ ਰੂਪੀ ਪੈਰ ਵੀ ਨਹੀਂ, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਂਦੇ ਹਨ।
ਕਾਮ ਪ੍ਰਗਾਸ ਅੰਧਕਹਿ,
ਜਿਨ੍ਹਾਂ ਦੇ ਮਨ ਰੂਪੀ ਨੇਤਰਾਂ ਚ ਭਰਮ ਦੇ ਫੋਲੇ ਪਏ ਹੋਏ, ਅਗਿਆਨਤਾ ਦਾ ਪਰਦਾ ਆਇਆ ਹੋਇਆ, ਧੁੱਪ ਘੋਰ ਹਨੇਰੇ ਵਿੱਚ ਗਲਤਾਨ ਹੋ ਰਹੇ ਨੇ, ਜਦੋਂ ਗੁਰੂ ਕੀ ਕਿਰਪਾ ਹੋ ਜਾਂਦੀ ਹੈ ਤਾਂ ਪਰਮੇਸ਼ਰ ਦੀ ਕਿਰਪਾ ਕਰਕੇ ਅਪਰੋਕਸ਼ ਗਿਆਨ ਦਾ ਚਾਨਣ ਹੋ ਜਾਂਦਾ ਹੈ। ਕੋਟ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ, ਭਰਮ ਦੇ ਫੋਲੇ ਨਿਵਿਰਤ ਹੋ ਜਾਂਦੇ ਨੇ, ਅਗਿਆਨਤਾ ਦਾ ਹਨੇਰਾ ਪਰਦਾ ਦੂਰ ਹੋ ਜਾਂਦਾ ਹੈ, ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਵਾਲੇ ਬਣ ਜਾਂਦੇ ਨੇ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਨਾਂ ਦੇ ਨੇਤਰਾਂ ਚ ਮੇਰਾ ਸਤਿਗੁਰੂ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਇਸ ਕਰਕੇ ਹੇ ਪੰਡਿਤ ਜੀ ਗੁਰੂ ਕੀ ਸਾਧ ਸੰਗਤ ਕਰਿਆ ਕਰੋ ਤੇ ਸਾਧ ਸੰਗਤ ਵਿੱਚ ਆ ਕੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਇਆ ਕਰੋ। ਸੰਗਤ ਚ ਇਹ ਨਹੀਂ ਵੀ ਕਿਸੇ ਨੂੰ ਕੂਹਣੀ ਮਾਰ, ਕਿਸੇ ਨੂੰ ਗੋਡਾ ਮਾਰ, ਕਰੇ ਇੱਧਰ ਝਾਕ, ਕਰੇ ਇੱਧਰ ਖੱਬੇ ਝਾਕ, ਰਿਹਾ ਉੱਧਰ ਝਾਕ, ਫਲਾਣਾ ਕੀ ਕਰਦਾ ਸੀ, ਕਿਹੜਾ ਮੱਥਾ ਟੇਕਣ ਆਇਆ ਸੀ, ਕੀ ਕਰਦਾ ਸੀ, ਕੋਈ ਸੇਵਾਦਾਰ ਕੀ ਕਰਦਾ, ਇਉਂ ਨਹੀਂ। ਗੁਰੂ ਕੀ ਸਾਧ ਸੰਗਤ ਚ ਮਨ ਦੀ ਇਕਾਗਰਤਾ ਨਾਲ ਆਇਆ ਕਰ, ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਿਆ ਕਰ।
ਸਰਣ ਨਾਨਕ ਹਰ ਹਰ ਹਰੇ,
ਉਹ ਹਰੀ ਪਰਮੇਸ਼ਰ ਜੋ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਨਿਰੰਕਾਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ ਤਾਂ ਭਲਾ ਹੋਵੇਗਾ ਤੇ ਪਰਮੇਸ਼ਰ ਦੇ ਦਾਤਾ ਸਾਨੂੰ ਵੀ ਕਿਰਪਾ ਕਰਕੇ ਬਖਸ਼ੇਗਾ। ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਈ ਸਤਿਗੁਰੂ ਗਰੀਬ ਨਿਵਾਜ ਨੇ ਇਹ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਰਹਿਮਤ ਬਖਸ਼ ਹੋਵੇ। ਸੋ ਖਾਲਸਾ ਜੀ, ਇੱਥੇ 55 ਪੌੜੀਆਂ ਸ਼ਬਦ ਇੱਥੇ ਸੰਪੂਰਨ ਹੋਏ ਨੇ, ਬਾਕੀ 12 ਸ਼ਬਦ ਹੋਰ ਇਸ ਸਹਿਸ ਕਿਰਤੀ ਦੇ ਨੇ, 6 ਸ਼ਬਦ ਰਾਤ ਦੇ ਦੀਵਾਨ 'ਚ ਅਤੇ 6 ਗੁਰੂ ਕੀ ਕਿਰਪਾ ਨਾਲ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਪਣੇ ਅਸਥਾਨ 'ਤੇ ਇੱਥੇ ਹੋਣਗੇ। ਇਹ ਸਹਿਸ ਕਿਰਤੀ ਬਾਣੀ ਦੀ ਸਮਾਪਤੀ ਹੋਵੇਗੀ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ, ਉਹਨਾਂ ਕਾਂਸ਼ੀ ਦੇ ਪੰਡਤਾਂ ਨੂੰ ਜਿੱਥੇ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ, ਉੱਥੇ ਗੁਰੂ ਕਰੇ ਇਹ ਗੁਰੂ ਕਾ ਅੰਮ੍ਰਿਤਮਈ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਸਾਡੇ 'ਤੇ ਵੀ ਕਿਰਪਾ ਹੋ ਜਾਵੇ, ਅਸੀਂ ਵੀ ਉਸ ਕਿਰਪਾ ਨੂੰ ਪ੍ਰਾਪਤ ਕਰ ਸਕੀਏ, ਝੋਲੀਆਂ ਭਰ ਸਕੀਏ। ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸੋ 3 ਕੁ ਦਿਨ ਵਿਚਾਲੇ ਰਹਿ ਗਏ ਨੇ, 5ਵੇਂ ਦਿਨ ਨੂੰ ਵਿਸਾਖੀ ਦਾ ਪੁਰਬ ਹੈ। ਸਰਬੱਤ ਭੈਣਾਂ ਵੀਰਾਂ ਦੀ ਸੇਵਾ 'ਚ ਰੋਜ਼ ਬੇਨਤੀ ਕਰਦਾ ਅਤੇ ਹੁਣ ਵੀ ਦੁਹਰਾ ਦੇਵਾਂ, 14 ਤਰੀਕ ਵਾਲੇ ਦਿਨ ਇਸੇ ਤਰ੍ਹਾਂ ਹੀ ਆਪਣੇ ਦੀਵਾਨ ਜਿਵੇਂ ਹੁਣ ਸਜਾਈ ਬੈਠੇ ਹੈ, ਦੁਪਹਿਰ ਦੇ ਦੀਵਾਨ ਵੀ ਪ੍ਰਬੰਧਕ ਵੀਰਾਂ ਦਾ ਹੁਕਮ ਹੈ ਵੀ ਇਸੇ ਤਰ੍ਹਾਂ ਹੀ ਸਜਣੇ ਨੇ। ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਖੜਕਣਾ ਖੰਡਾ, ਭਾਗਾਂ ਵਾਲਿਓ ਖੰਡੇ ਪੜ ਦਾ ਅੰਮ੍ਰਿਤ ਛਾ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਮ ਗੁਰਾ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ, ਅਤੇ ਨਗੁਰੇ ਆਦਮੀ ਦਾ ਤਾਂ ਨਾਂ ਲੈਣਾ ਵੀ ਮਾੜਾ, ਨਾਂ ਲੈਣਾ ਵੀ ਮਾੜਾ ਹੈ। ਇਸ ਕਰਕੇ ਨਗੁਰੇ ਪੁਣ ਦੀ ਜੂਠ ਲਾਈਏ, ਗੁਰੂ ਵਾਲੇ ਬਣੀਏ ਅਤੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਹੋਈਏ। ਸੋ 14 ਤਰੀਕ ਵਧਾਉਣ ਵਾਲੇ ਦਿਨ ਖਾਲਸਾ ਸਿਰਜਣਾ ਦਿਵਸ ਵਾਲੇ ਸ਼ੁਭ ਦਿਹਾੜੇ 'ਤੇ ਤਕਰੀਬਨ 2 ਵਜੇ ਤੋਂ ਬਾਅਦ ਗੁਰੂ ਕਾ ਅੰਮ੍ਰਿਤ ਛਕਾਇਆ ਜਾਣਾ ਹੈ। ਜਿਹਦੇ ਕੋਲ ਕਿਰਪਾਨ ਨਹੀਂ ਉਹਨੂੰ ਕਿਰਪਾਨ ਮਿਲ ਜਾਵੇਗੇ, ਕੜਾ ਕੰਘਾ ਜੇ ਲੋੜ ਪਵੇ ਤਾਂ ਮਿਲ ਜਾਵੇਗਾ, ਇਸ ਤਰ੍ਹਾਂ ਹੋਰ ਵਸਤੂ ਦੀ ਲੋੜ ਹੋਵੇ ਇੱਥੋਂ 5 ਪਿਆਰਿਆਂ ਦੇ ਇਸੇ ਖਾਲਸਾ ਜੀ ਗੁਰੂ ਕੇ ਸਿੰਘ ਥੱਲੇ ਦੇਣਗੇ ਅਤੇ ਉਹ ਲੈ ਕੇ ਵਸਤੂਆਂ ਅਤੇ 5 ਪਿਆਰਿਆਂ ਦੇ ਹਾਜ਼ਰ ਹੋ ਕੇ ਗੁਰੂ ਕਾ ਅੰਮ੍ਰਿਤ ਛਾ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ, ਗੁਰੂ ਕੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣੋ, ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ, ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰ ਹਰ ਹਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।